ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰ ਜੇ ਸੋ ਧੋਆ ਤਿਸ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ। ਜਦੋਂ ਅਸੀਂ ਦੀਨ ਦੁਨੀਆਂ ਦੇ ਬਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਾਰੇ ਇਤਿਹਾਸ ਪੜ੍ਹਦੇ ਹਾਂ ਸਾਡੇ ਵਡੇਰਿਆਂ ਦੇ ਬਚਨ ਨੇ ਬਾਬਾ ਦੇਖੇ ਧਿਆਨ ਧਾਰ ਜਲ ਦੀ ਸਭ ਪ੍ਰਥਮੀ ਦਿਸਾਈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਮਾਲਕ ਨੇ ਧਿਆਨ ਧਰ ਕੇ ਵੇਖਿਆ ਹਰ ਥਾਂ ਤੇ ਵਿਕਾਰਾਂ ਔਗਣਾਂ ਦੇ ਸੇਕ ਕਰਕੇ ਦੁਨੀਆਂ ਸੜ ਲਈ ਸੀ। ਇਸੇ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਚੜਿਆ ਸੋਧਣ ਧਰਤ ਲੁਕਾਈ। ਇਸ ਲੁਕਾਈ ਦੇ ਲੋਕਾਂ ਦੀ ਸਦਾਈ ਵਾਸਤੇ ਇਹਨਾਂ ਨੂੰ ਠੀਕ ਰਾਏ ਪਾਉਣ ਵਾਸਤੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੱਖ ਵੱਖ ਥਾਵਾਂ ਦਾ ਭ੍ਰਮਣ ਕੀਤਾ ਕਿੱਥੇ ਰੂਸ ਕਿੱਥੇ ਸਾਊਦੀ ਅਰਬ ਕਿੱਥੇ ਸਾਡੇ ਹਿੰਦੁਸਤਾਨ ਦੇ ਪ੍ਰਾਚੀਨ ਧਾਰਮਿਕ ਤੀਰਥ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਧਰਮ ਦੇ ਨਾਂ ਤੇ ਠੇਕੇਦਾਰੀ ਕਰ ਰਹੇ ਸਨ ਉਹਨਾਂ ਨੂੰ ਅਸਲੀ ਧਾਰਮਿਕ ਬਣਨ ਦੀ ਪ੍ਰੇਰਣਾ ਦਿੱਤੀ। ਇਸੇ ਲੜੀ ਦੇ ਤਹਿਤ ਜਿਹੜਾ ਅੱਜ ਦਾ ਆਪਾਂ ਪਾਵਨ ਪਵਿੱਤਰ ਫਰਮਾਨ ਸਰਵਣ ਕੀਤਾ ਹੈ ਪਾਕਿਸਤਾਨ ਚ ਇੱਕ ਮਖਦੂਮਪੁਰ ਨਗਰ ਹੈ ਉੱਥੇ ਇੱਕ ਮਨੁੱਖ ਨੇ ਧਰਮ ਦਾ ਅੱਡਾ ਬਣਾ ਕਰਕੇ ਯਾਦ ਰੱਖਣਾ ਧਰਮ ਅੱਡਾ ਨਹੀਂ ਲੋਕਾਂ ਨੂੰ ਲੁੱਟ ਕਰਕੇ ਤੇ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਵਿਖਾਵੇ ਦੇ ਮੁਤਾਬਕ ਧਾਰਮਿਕ ਅੱਡਾ ਬਣਾਇਆ। ਗੁਰਮੁਖੋ ਧਾਰਮਿਕ ਦੱਸਣਾ ਕੁਝ ਹੋਰ ਹੈ ਧਾਰਮਿਕ ਬਣਨਾ ਬੜਾ ਔਖਾ ਹੈ ਧਾਰਮਿਕ ਦੱਸਣਾ ਬੜਾ ਸੌਖਾ ਹੈ ਲੇਕਿਨ ਧਾਰਮਿਕ ਤੌਰ ਬਣਨਾ ਧਾਰਮਿਕ ਬਣਨਾ ਬੜਾ ਔਖਾ ਹੈ। ਜਦੋਂ ਮੈਂ ਆ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਗਿਆ ਨਾ ਤੇ ਮੈਨੂੰ ਹੁਕਮਨਾਮੇ ਦਾ ਪਤਾ ਸੀ ਮੇਰੀ ਇਕਦਮ ਬਿਰਤੀ ਆਪਣੇ ਪਿੰਡ ਚਲੀ ਗਈ। ਮੈਂ ਉੱਥੇ ਇੱਕ ਨੌਜਵਾਨ ਵੇਖਿਆ ਮੇਰੇ ਨੂੰ ਛੋਟਾ ਭਰਾ ਲੱਗਦਾ ਹੈ ਪੜਿਆ ਨਹੀਂ। ਮੈਂ ਨਗਰ ਗਿਆ ਤੇ ਅਸੀਂ ਇੱਕ ਦੂਜੇ ਨੂੰ ਮਿਲੇ ਫਤਿਹ ਬੁਲਾਈ ਮੈਂ ਤੁਰ ਪਿਆ ਤੇ ਉਹ ਤੁਰਿਆ ਨਹੀਂ। ਮੈਂ ਉਸ ਆਪਣੇ ਭਰਾ ਨੂੰ ਪੁੱਛਿਆ ਵੀ ਭਾਈ ਪ੍ਰਗਟ ਸਿੰਘ ਤੁਸੀਂ ਤੁਰੇ ਨਹੀਂ ਤੇ ਮੈਨੂੰ ਕਹਿਣ ਲੱਗਾ ਗਿਆਨੀ ਜੀ ਮੈਂ ਤੁਹਾਡੇ ਵਰਗੇ ਗੁਰਮੁਖਾਂ ਕੋਲੋਂ ਸੁਣਿਆ ਜਿਹੜਾ ਖਾਲਸਾ ਇਹਦੇ ਚ ਗੁਰੂ ਗੋਬਿੰਦ ਸਿੰਘ ਵੱਸਦਾ ਧਿਆਨ ਦਿਆ ਜੇ ਆਪਾਂ ਖੋਣਿਆ ਧਾਰਮਿਕ ਉਹ ਪੜਿਆ ਬਿਲਕੁਲ ਨਹੀਂ। ਕਹਿਣ ਲੱਗਾ ਗਿਆਨੀ ਜੀ ਤੁਹਾਡੇ ਵਰਗੇ ਗੁਰਮੁਖਾਂ ਗਿਆਨੀਆਂ ਕੋਲ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਚ ਵਰਤਦਾ ਤੇ ਜੇ ਗੁਰੂ ਗੋਬਿੰਦ ਸਿੰਘ ਤੁਰੇ ਤੇ ਮੈਂ ਵੀ ਤੁਰਾਂ ਨਾ ਗੱਲ ਨੂੰ ਚਿੱਥਣਾ। ਗੁਰਮੁਖ ਮੇਰੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਮੈਂ ਕੰਬ ਗਿਆ। ਉਹਨੂੰ ਸਿੱਖਾਂ ਦੇ ਵਿੱਚ ਵੀ ਗੁਰੂ ਦਿਸਦਾ, ਸਾਨੂੰ ਗੁਰੂ ਚੋਂ ਵੀ ਗੁਰੂ ਨਹੀਂ ਦਿਸਦਾ। ਪੜਿਆ ਨਹੀਂ ਉਹ, ਅਗਰ ਜੇ ਸਾਨੂੰ ਗੁਰੂ ਚੋਂ ਗੁਰੂ ਦਿਸਦਾ ਅਸੀਂ ਡੇਰਿਆਂ ਦੇ ਧੱਕੇ ਖਾਣ ਉਹਨਾਂ ਕੋਲ ਨਾਮ ਲੈਣ ਨਾ ਜਾਂਦੇ, ਜਿਹੜੇ ਥਾਂ ਥਾਂ ਟਰੱਕ ਭਰ ਕੇ ਜਾਂਦੇ ਨੇ। ਧਿਆਨ ਦਿਆ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੇ ਪਾਤਸ਼ਾਹ ਚੋਂ ਗੁਰੂ ਦਿਸਦਾ, ਅਸੀਂ ਬੰਦਿਆਂ ਨੂੰ ਕੋਈ ਜਾ ਕੇ ਕੰਨਾਂ ਚ ਫੂਕਾਂ ਨਾ ਮਰਾਉਂਦੇ। ਸਾਨੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਭੁੱਲ ਗਈ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿੱਥੇ ਲਿਖਿਆ ਬੰਦੇ ਨੂੰ ਗੁਰੂ ਧਾਰਨ ਕਰੋ। ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਤਾਂ ਰੋਜ਼ ਪੜ੍ਹਦੇ ਪਰ ਅਮਲ ਕੋਈ ਨਹੀਂ ਕਰਦੇ। ਗੁਰਦੇਵ ਕਹਿੰਦੇ ਨੇ ਅੰਮ੍ਰਿਤ ਛਕਣਾ ਕਿੱਥੇ ਲਿਖਿਆ, ਗੋਬਿੰਦ ਵੱਲੋਂ ਆਵਾਜ਼ ਆਈ ਸਿੱਖੋ ਪੀਵੋ ਅੰਮ੍ਰਿਤ, ਇਹ ਨਹੀਂ ਆਖਿਆ ਕੰਨਾਂ ਚ ਫੂਕਾਂ ਮਰਾਓ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜੈਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ, ਬਾਣੀ ਗਾਵੋ ਜਿਹੜਾ ਕੰਨਾਂ ਚ ਕੁਰਮੁਲ ਕਰੋ ਨਾ ਕਰਾ। ਉਹ ਕਹਿਣ ਲੱਗਾ ਗਿਆਨੀ ਜੀ ਗੁਰੂ ਤੁਰੇ ਤੇ ਤਾਂ ਮੈਂ ਹੈਰਾਨ ਹੋ ਗਿਆ ਵੀ ਇਹਨੂੰ ਸਿੱਖਾਂ ਵਿੱਚ ਵੀ ਗੁਰੂ ਦੀਦਾ। ਉਹਦੀ ਆਰਥਿਕ ਹਾਲਤ ਬੜੀ ਚੰਗੀ ਹੈ, ਕੋਈ ਗ੍ਰਾਹੀ ਕਰਨ ਜਾਵੇ ਤੇ ਉਹ ਖੁੱਲਾ ਕਹਿੰਦਾ ਵੀ ਜਿੰਨਾ ਮਰਜ਼ੀ ਲੈ ਜਾਓ। ਤੇ ਮੈਂ ਕਿਹਾ ਭਾਈ ਸਾਹਿਬ ਥੋੜਾ ਬਹੁਤਾ ਤੂੰ ਜੀਆਂ ਵਾਲਾ, ਉਹਦਾ ਬਾਬੇ ਦੀ ਕਿਰਪਾ, ਸਾਡੇ ਨਾਲੋਂ ਬਹੁਤ ਤਗੜਾ ਆਰਥਿਕ ਤੌਰ ਤੇ ਪਰਿਵਾਰ ਸੈੱਟ ਹੈ। ਕਹਿੰਦਾ ਗਿਆਨੀ ਜੀ ਜਿਹੜਾ ਹੱਥੀ ਧਿਆਨ ਗਿਆ ਨਾ ਇਹੋ ਹੀ ਅੱਗੇ ਮੈਨਾ। ਅਸੀਂ ਗੁਰਮੁਖੋ ਲੋਕਾਂ ਦੇ ਘਰ ਲੁੱਟ ਲੁੱਟ ਕੇ ਆਪਣਾ ਘਰ ਪੜਦੇ ਤੇ ਉਹ ਆਪਣੇ ਘਰ ਚੋਂ ਲੋਕਾਂ ਨੂੰ ਦਿੰਦਾ ਜੇ। ਇਹ ਜੇ ਧਾਰਮਿਕ ਜੀਵਨ, ਇਹ ਸੁਭਾਵਿਕ ਗੱਲ ਆ ਗਈ। ਸਤਿਗੁਰੂ ਪਾਤਸ਼ਾਹ ਉਸ ਮਖਦੂਮਪੁਰ ਨਗਰ ਚ ਗਏ, ਲੁੱਟਣ ਦੇ ਕਿੰਨੇ ਤਰੀਕੇ ਨੇ, ਢੰਗ ਨੇ। ਉਹਨੇ ਇੱਕ ਥਾਂ ਦੇ ਉੱਪਰ ਹਿੰਦੂ ਭਰਾਵਾਂ ਵਾਸਤੇ ਇੱਕ ਨਿੱਕਾ ਜਿਹਾ ਮੰਦਰ ਬਣਾਇਆ ਤੇ ਮੁਸਲਮਾਨਾਂ ਵਾਸਤੇ ਇੱਕ ਛੋਟੀ ਜਿਹੀ ਮਸੀਤ ਬਣਾਈ ਹੈ। ਜਿਹੜੇ ਪੜ੍ਹੇ ਲਿਖੇ ਨੇ ਥੋੜਾ ਜਿਹਾ, ਕਿਸੇ ਨੇ ਪੜ੍ਹਿਆ ਹੋਵੇਗਾ, ਮੈਂ ਕਾਲਜ ਪੜ੍ਹਿਆ ਸੀ ਗੁਰਮੁਖ ਸਿੰਘ ਮੁਸਾਫਰ ਦਾ ਲੇਖ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ, ਇਹ ਸਕੂਲੇ ਸਾਨੂੰ ਲੱਗਾ ਸੀ ਕਾਲਜ ਵਿੱਚ 47 ਤੋਂ ਪਹਿਲਾਂ। ਜਿਹੜੇ ਸਟੇਸ਼ਨ ਸਨ ਨਾ ਆਪਣੇ, ਉਹਨਾਂ ਘੜਿਆਂ ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ, ਇਹ ਘੜੇ ਤੇ ਲਿਖਿਆ ਹੁੰਦਾ ਸੀ ਸਿੱਖ ਪਾਣੀ, ਮਾਫ ਕਰਨਾ ਮੁਸਲਮਾਨ ਪਾਣੀ। ਇਹ ਮੈਂ ਗੁਰਮੁਖ ਸਿੰਘ ਮੁਸਾਫਰ ਦੀ ਲਿਖਤ ਪੜ੍ਹੀ ਹੈ ਕਾਲਜ ਚ। ਪਾਣੀ ਇੱਕ ਹੈ ਲੇਕਿਨ ਘੜੇ ਚ ਪਾਉਣ ਕਰਕੇ ਪਾਣੀ ਦਾ ਧਰਮ ਵੀ ਬਦਲ ਗਿਆ। ਹਿੰਦੂਆਂ ਦੇ ਸਿੱਖਾਂ ਦੇ ਘੜੇ ਚੋਂ ਮੁਸਲਮਾਨਾਂ ਪਾਣੀ ਵੀ ਨਹੀਂ ਪੀਣਾ ਤੇ ਮੁਸਲਮਾਨਾਂ ਦੇ ਘੜੇ ਚੋਂ ਹਿੰਦੂਆਂ ਦੇ ਸਿੱਖਾਂ ਵੀ ਪਾਣੀ ਨਹੀਂ ਪੀਣਾ। ਅਸੀਂ ਪਾਣੀ ਵੀ ਬਣ ਲਿਆ, ਪਾਣੀ ਤੇ ਬੋਹਰਾਂ ਲਾ ਲਈਆਂ। ਉਹਨੇ ਨਿੱਕਾ ਜਿਹਾ ਮੰਦਰ ਬਣਾਇਆ, ਬਾਹਰ ਘੜੇ ਰੱਖੇ ਨੇ, ਇਥੋਂ ਪਾਣੀ ਪੀ ਲੋ। ਗੁਰਦੇਵ ਗਏ, ਬੜੇ ਪਿਆਰ ਸਤਿਕਾਰ ਨਾਲ ਅੰਦਰ ਲਗਿਆ। ਜਦੋਂ ਕਿਸੇ ਨੇ ਲੁੱਟਣਾ ਹੋਵੇ ਨਾ ਤਾਂ ਬੋਲੀ ਮਿੱਠੀ ਰੱਖਣੀ ਪੈਂਦੀ ਹੈ, ਮਿੱਠੀ ਬੋਲੀ ਤੋਂ ਬਿਨਾਂ ਲੁੱਟਿਆ ਨਹੀਂ ਜਾਂਦਾ। ਮਿੱਠੀ ਬੋਲੀ ਦੇ ਨਾਲ ਅੰਦਰ ਲਗਿਆ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹਦੇ ਭਰੀਜ ਦਾ ਨਾਂ ਸੀ ਕੱਜਣ, ਚਾਚੇ ਦਾ ਨਾਮ ਸੱਜਣ ਤੇ ਭਤੀਜੇ ਦਾ ਨਾਮ ਕੱਜਣ। ਰਾਤ ਪਈ, ਚਾਚਾ ਬੜਾ ਕਾਹਲਾ ਪਿਆ ਵੀ ਇਹ ਬਾਬੇ ਸੌਣ ਤੇ ਮੈਂ ਇਹਨਾਂ ਨੂੰ ਖਤਮ ਕਰਕੇ ਤੇ ਇਹਨਾਂ ਦੀ ਜੇਬ ਚੋਂ ਕੁਝ ਕੱਢਾਂ। ਯਾਦ ਰੱਖਣਾ ਜਿਹੜੇ ਅਮੀਰ ਹੁੰਦੇ ਨੇ ਨਾ, ਇਹ ਨਹੀਂ ਵੀ ਬੜਗੋ ਚ ਪੈਸੇ ਕੱਢ ਕੱਢ ਕੇ ਵਿਖਾਉਣ ਤੇ ਤਾਂ ਪਤਾ ਲੱਗਦਾ ਅਮੀਰ ਹੈ। ਭਾਈ ਗੁਰਦਾਸ ਕਹਿੰਦੇ ਨੇ ਧਨ ਧਰਤੀ ਵਿੱਚ ਦੱਬੀਏ, ਭਾਈ ਗੁਰਦਾਸ ਜੀ ਧਨ ਧਰਤੀ ਵਿੱਚ ਦੱਬੀਏ ਮਸਤਕ ਪ੍ਰਵਾਣੇ। ਕਹਿੰਦੇ ਜਿਹੜੇ ਅੱਗੇ ਹੁਣ ਤਾਂ ਆਪਣੇ ਕੋਲ ਬੈਂਕ ਆ ਗਏ, ਅੱਗੇ ਲੋਕੀ ਪੈਸੇ ਦੱਬਦੇ ਹੁੰਦੇ ਨੇ ਘੜਿਆਂ ਚ ਪਾ ਕੇ। ਮੇਰੇ ਪਿੰਡ ਇੱਕ ਬੰਦੇ ਨੇ ਤੁਸੀਂ ਕਹਿਣਾ ਵੀ ਅੱਜ ਗਿਆਨੀ ਤਿਆਰੀ ਕਰਕੇ ਪਿੰਡ ਦੀਆਂ ਗੱਲਾਂ ਕਰੀ ਜਾਂਦੇ ਨੇ। ਮੇਰੇ ਗੁਆਂਢ ਦੀ ਗੱਲ ਜੇ, ਗਰੀਬ ਆਦਮੀ ਸੀ ਵਿਚਾਰਾ, ਉਹਨੇ ਮੱਝ ਵੇਚੀ ਤੇ ਪੈਸੇ ਦੱਬ ਦਿੱਤੇ ਤੇ ਮੁੜ ਕੇ ਕੁਝ ਸਮੇਂ ਤੋਂ ਬਾਅਦ ਕੱਢੇ ਤੇ ਉਹਦੇ ਨੋਟ ਵਿਚਾਰ ਦੇ ਗਲਗੇ ਤੇ ਭੁੱਬਾ ਮਾਰ ਕੇ ਰੋਵੇ। ਇਹ ਮੇਰੇ ਆਪਣੇ ਭੂਰੇ ਕੋਨੇ ਦੀ ਗੱਲ ਜੇ। ਅੱਗੇ ਲੋਕੀ ਪੈਸੇ ਧਰਤੀ ਚ ਦੱਬਦੇ ਸਨ, ਭਾਈ ਗੁਰਦਾਸ ਕਹਿੰਦੇ ਪੈਸੇ ਭਾਵੇਂ ਦੱਬੇ ਪਰ ਮੱਥੇ ਤੋਂ ਜਾਪਦਾ ਵੀ ਇਹਦੇ ਕੋਲ ਮਾਇਆ ਹੈ। ਭਾਈ ਗੁਰਦਾਸ ਦੀ ਪੰਕਤੀ, ਧਨ ਧਰਤੀ ਚ ਦੱਬੀਏ ਮਸਤਕ ਪ੍ਰਵਾਣੇ ਮੱਥੇ ਦੀ ਡਲਕ ਦੱਸਦੀ ਹੈ। ਬਾਬੇ ਨਾਨਕ ਦੇ ਮੱਥੇ ਤਾਂ ਹੈ ਹੀ ਡਲਕਾਂ, ਕਾਲਾ ਪਿਆ। ਕਹਿਣ ਲੱਗਾ ਤੁਸੀਂ ਸੌਣਾ ਨੀ, ਨਮਸਕਾਰ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਨਮਸਕਾਰ ਭਾਈ ਮਰਦਾਨੇ ਨੂੰ। ਤੁਸੀਂ ਕਹਿਣਾ ਵੀ ਗਿਆਨੀ ਜੀ ਗੁਰੂ ਨੂੰ ਮੱਥਾ ਤਾਂ ਟੇਕਣਾ ਟੇਕਣਾ, ਭਾਈ ਮਰਦਾਨੇ ਨੂੰ ਕਿਉਂ? ਭਾਈ ਮਰਦਾਨਾ ਨਿਸ਼ਕਾਮ ਕੀਰਤਨ ਕਰਦਾ, ਠੇਕਾ ਨਹੀਂ ਕਰਦਾ। ਅੱਜ ਅਸੀਂ ਕਥਾ ਕੀਰਤਨ ਤੋਂ ਕਰਨ ਤੋਂ ਪਹਿਲਾਂ ਠੇਕਾ ਕਰਕੇ ਜਾਣੇ ਤਾਂ ਇੰਨੇ ਲਵਾਂਗੇ ਤੇ ਇੰਨਾ ਚਿਰ ਬੋਲਾਂਗੇ ਸਟੇਜ ਤੇ। ਬੜਾ ਤੁਹਾਨੂੰ ਕਹਿੰਦੇ ਠੇਕਾ ਕਰਦੇ ਆ, ਇੰਨਾ ਚਿਰ ਬੋਲਾਂਗੇ ਤੇ ਇੰਨੇ ਲਵਾਂਗੇ। ਮੈਂ ਮਰਦਾਨੇ ਨੂੰ ਮੱਥਾ ਤਾਂ ਟੇਕਿਆ, 52 ਸਾਲ ਕੀਰਤਨ ਕੀਤਾ, ਉਹਨੇ ਆਸਾ ਦੀ ਵਾਰ ਦਾ ਠੇਕਾ ਨਹੀਂ ਜੇ ਕੀਤਾ। ਤੁਸੀਂ ਅਰਦਾਸ ਕਰੋ ਅਸੀਂ ਤੁਹਾਡੇ ਧਾਰਮਿਕ ਆਗੂ ਠੇਕੇਦਾਰ ਨਾ ਬਣੀਏ, ਧਾਰਮਿਕ ਬਣੀਏ। ਮਰਦਾਨੇ ਨੇ ਆਖਿਆ ਮਿੱਤਰਾ ਜਿਹਨੂੰ ਸੌਣ ਲਈ ਕਹਿੰਦਾ ਇਹ ਸੁੱਤਿਆਂ ਨੂੰ ਜਗਾਉਣ ਵਾਲਾ ਬਾਬਾ ਹੀ, ਇਹ ਸੌਂਦਾ ਨਹੀਂ ਗਾ। ਜਦੋਂ ਇਹ ਗੱਲ ਕਹੀ ਨਾ ਤੇ ਗੁਰਦੇਵ ਹੱਸ ਕੇ ਕਹਿਣ ਲੱਗੇ ਮਰਦਾਨਿਆਂ ਲੋਹਾ ਤਾਂ ਗਰਮ ਕਰ ਦਿੱਤਾ, ਸੱਟ ਮੈਂ ਮਾਰਦਾ ਹੁਣ। ਤੂੰ ਲੋਹਾ ਗਰਮ ਕਰ ਦਿੱਤਾ ਨਾ, ਜਦੋਂ ਆਪਾਂ ਲੋਹੇ ਨੂੰ ਕੁੱਟਦੇ ਤੇ ਪਹਿਲਾਂ ਗਰਮ ਕਰਦੇ ਤਾਂ ਕਿ ਛੇਤੀ ਸੈੱਟ ਹੋ ਜਾਏ। ਤਾਂ ਗੁਰਮੁਖੋ ਉਸ ਮੌਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਸੱਜਣ ਠੱਗ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਜੋ ਅੱਜ ਹੁਕਮਨਾਮਾ ਆਇਆ। ਮਖਦੂਮਪੁਰ ਨਗਰ ਵਿੱਚ ਸੱਜਣ ਨੂੰ ਮੁਖਾਤਬ ਕਰਕੇ ਜਿਵੇਂ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ, ਉਹ ਸੱਜਣ ਤਾਂ ਸਮਝ ਗਿਆ, ਅਸੀਂ ਨਹੀਂ ਸਮਝੇ। ਗੁਰੂ ਸਾਡੇ ਤੇ ਵੀ ਕਿਰਪਾ ਕਰੇ ਕਿ ਸਮਝ ਸਾਨੂੰ ਪੈ ਜਾਏ ਜਿਵੇਂ ਗੁਰੂ ਬਾਬਾ ਕਹਿ ਰਿਹਾ। ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਉੱਜਲ ਕਹਿਆ ਚਿਲਕਣਾ ਘੋਟੇ ਮੈਂ ਕਾਲੜੀ ਮਾਸ।
ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜਾ ਛੇਵੇਂ ਕਰ ਸੁਰਤਾਲ ਵਿੱਚ ਇਹ ਉਚਾਰਿਆ ਪਾਵਨ ਪਵਿੱਤਰ ਫਰਮਾਨ ਹੈ। ਇੱਕ ਅਦਵੈਤ ਰੂਪੀ ਬ੍ਰਹਮ ਗੁਰੂ ਦੀ ਕਿਰਪਾ ਦੇ ਨਾਲ ਜੇ ਉਚਾਰੀਏ ਤੇ ਰੱਖਿਆ ਕਰਦਾ ਹੈ। ਹਜ਼ੂਰ ਕਹਿੰਦੇ ਨੇ ਸੱਜਣਾ ਜਿਹੜਾ ਕਹਿਆ ਨਾ ਇਹ ਚਮਕਦਾ ਬੜਾ ਹੈ। ਅੱਜ ਕੱਲ ਆਪਾਂ ਸਟੀਲ ਵਰਤਣ ਲੱਗ ਪਏ ਹਾਂ। ਸਾਡੇ ਵਿਹਦਿਆਂ ਬਚਪਨ ਚ ਵੇਖਿਆ ਉਦੋਂ ਕਹਿਆਂ ਦੀਆਂ ਭਾਂਡੇ ਹੁੰਦੇ ਹਨ, ਕਹਿਆਂ ਦੀ ਕੌਲ, ਕਹਿਆਂ ਦੇ ਛੰਨੇ, ਕਹਿਆਂ ਦੀਆਂ ਥਾਲੀਆਂ। ਤੇ ਜਦੋਂ ਉਸ ਕਹਿ ਨੂੰ ਰਗੜੀਦਾ ਨਾ ਹੱਥ ਮਾਰ ਕੇ ਚਮਕਦਾ ਬੜਾ, ਪਰ ਵਿੱਚੋਂ ਕਾਲਖ ਨਿਕਲਦੀ ਹੈ। ਹੁਣ ਤਾਂ ਕਹੇ ਦੇ ਭਾਂਡੇ ਆਪਣੇ ਚ ਰਹੇ ਨੀ, ਆਪਾਂ ਵਰਤੇ ਨੀ। ਜਦੋਂ ਕਹੇ ਦੇ ਭਾਂਡੇ ਦੇ ਉੱਪਰ ਜ਼ੋਰ ਦੀ ਹੱਥ ਘਸਾਈਏ ਤੇ ਹੱਥ ਕਾਲੇ ਹੋ ਜਾਂਦੇ ਹਨ। ਮੇਰੇ ਪਾਤਸ਼ਾਹ ਕਹਿੰਦੇ ਸੱਜਣਾ ਜਿਹੜਾ ਕਹਿਣ ਦਾ ਭਾਂਡਾ ਨਾ ਉਹ ਬੜਾ ਸਾਫ਼ ਪ੍ਰਤੀਤ ਹੁੰਦਾ ਤੇ ਚਿਲਕਦਾ, ਜਦੋਂ ਉਹਨੂੰ ਰਗੜੀਦਾ ਨਾ ਤੇ ਵਿੱਚੋਂ ਕਾਲੀ ਸਿਆਹੀ ਨਿਕਲਦੀ ਹੈ।
ਧੋਤਿਆ ਝੂਠ ਨਾ ਉੱਤਰ,
ਉਹਨੂੰ ਕਿੰਨੀ ਵੇਰਾਂ ਵੀ ਧੋਈ ਚਲੀਏ ਤੇ ਉਹਦੀ ਝੂਠ ਨੀ ਜਾਂਦੀ।
ਜੇ 100 ਧੋਵਾ ਤੇ 100,
ਇੱਕ ਵੇਰਾਂ ਦੋ ਵੇਰਾਂ ਨੀ, ਜੇ 100 ਵੇਰਾਂ ਵੀ ਧੋਈਏ ਤੇ ਉਹਦੀ ਝੂਠ ਨੀ ਜਾਂਦੀ, ਕਿਉਂਕਿ ਕਾਲਖ ਤਾਂ ਗਈ ਨਹੀਂ। ਜਿੰਨਾ ਚਿਰ ਕਾਲਖ ਨਾ ਜਾਵੇਗੀ ਉਹਦੀ ਝੂਠ ਕਿਵੇਂ ਉਤਰੇਗੀ? ਕਹਿੰਦੇ ਇਸ ਪ੍ਰਕਾਰ ਉਸ ਕਹਿਣ ਦੇ ਭਾਂਡੇ ਨੂੰ ਜਿੰਨਾ ਰਗੜੀ ਉਹਦੇ ਚੋਂ ਕਾਲਖ ਨਿਕਲਦੀ ਹੈ, ਉਹਨੂੰ ਕਿੰਨੀ ਵੇਰਾਂ ਵੀ ਧੋਈਏ ਨਾ ਉਹ ਸੁੱਚਾ ਨਹੀਂ, ਕਿਉਂਕਿ ਉਹਦੀ ਕਾਲਖ ਨਹੀਂ ਜਾਂਦੀ।
ਸੱਜਣ ਸੇਈ ਨਾਲ ਮੈਂ,
ਮਿੱਤਰਾ ਤੇਰਾ ਨਾਮ ਬੜਾ ਵਧੀਆ ਪਰ ਅਸਲੀ ਸੱਜਣ ਕੌਣ ਹਨ?
ਚੱਲਦਿਆਂ ਨਾਲ ਚਲਾਨਾ,
ਕਿਹੜੇ ਭਾਈ ਨਾਲ ਚੱਲੀਏ ਤੇ ਨਾਲ ਨਾਲ ਚੱਲੇ? ਜਿਸ ਗੁਰੂ ਦੀ ਆਪਾਂ ਸਿੱਖ ਆ ਨਾ ਉਹ ਗੁਰਮੁਖੋ ਚੱਲਦਾ। ਸਾਡੇ ਵਰਗਾ ਭਾਈ ਜੋਗਾ ਵੇਸਵਾ ਦੇ ਚਵਾਰੇ ਤੇ ਚੜ ਗਿਆ ਤੇ ਗੁਰੂ ਗੋਬਿੰਦ ਸਿੰਘ ਨੇ ਜਾ ਕੇ ਉੱਥੇ ਪਹਿਰਾ ਦੇ ਕੇ ਸਿੱਖ ਨੂੰ ਬਚਾ ਲਿਆ। ਇਹਦੇ ਸਾਡਾ ਗੁਰੂ ਬਾਬਾ ਬਿਧੀ ਚੰਦ ਜੀ ਭੱਠ ਵਿੱਚ ਬੈਠੇ, ਮੇਰਾ ਗੁਰਦੇਵ ਡੋਲੀ ਬੈਠਾ ਹੈ, ਪਰ ਆਪਣੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅਸਲੀ ਮਿੱਤਰ ਉਹ ਹੈ ਜਿਹੜਾ ਨਾਲ ਚੱਲਦਿਆਂ ਚੱਲੇ।
ਜਿੱਥੇ ਲੇਖਾ ਮੰਗੀ ਹੈ
ਜਿੱਥੇ ਗੁਰਮੁਖ ਹਿਸਾਬ ਕਿਤਾਬ ਮੰਗਿਆ ਜਾਏਗਾ
ਜਿੱਥੇ ਖੜੇ ਦਿਸਨ
ਗੁਰੂ ਕਿਤੇ ਗਿਆ ਨੀ ਗੁਰਮੁਖੋ ਗੁਰੂ ਹਾਜ਼ਰ ਨਾਜ਼ਰ ਹੈ ਜਦੋਂ ਆਪਾਂ ਪੰਜਾਂ ਪਿਆਰੇ ਸਾਹਿਬਾਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਨਾ ਤੇ ਗੁਰੂ ਕੇ ਪੰਜ ਪਿਆਰੇ ਜੋ ਸਤਿਗੁਰੂ ਪਾਤਸ਼ਾਹ ਦਾ ਸਾਨੂੰ ਹੁਕਮ ਹੈ ਉਹ ਕਹਿੰਦੇ ਗੁਰਮੁਖੋ ਅੱਜ ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਗਏ ਤੇ ਜਿੰਨੇ ਤੁਹਾਡੇ ਗੁਨਾਹ ਤੇ ਪਾਪ ਸੀ ਕਲਗੀਧਰ ਬਾਪੂ ਨੇ ਲਕੀਰ ਮਾਰ ਕੇ ਉਹਨੂੰ ਕੱਢ ਦਿੱਤਾ ਜਿਹੜੇ ਤੁਸੀਂ ਔਗਣ ਕੀਤੇ ਸੀ ਨਾ ਅੱਜ ਕਲਗੀਧਰ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਉਹਨਾਂ ਨੂੰ ਕੱਢ ਦਿੱਤਾ ਹੈ ਤੇ ਪਿਆਰਿਓ ਤਿਆਰ ਬੁਰ ਤਿਆਰ ਰਿਹਾ ਜੇ ਜਿਹੜੀ ਗੁਰੂ ਦੀ ਮਰਿਆਦਾ ਹੈ ਉਹਦੇ ਵਿੱਚ ਚੱਲੋਗੇ ਤੇ ਕਲਗੀਧਰ ਪਾਤਸ਼ਾਹ ਤੁਹਾਡੀ ਇੱਥੇ ਤੇ ਉੱਥੇ ਰੱਖਿਆ ਕਰੇਗਾ ਅਸਲੀ ਸੱਜਣ ਉਹ ਹੈ ਜਿੱਥੇ ਵੀ ਹਿਸਾਬ ਕਿਤਾਬ ਮੰਗੀਏ ਉੱਥੇ ਉਹ ਹਾਜ਼ਰ ਹੋ ਕਰਕੇ ਉਸ ਲੇਖੇ ਨੂੰ ਨਿਬੇੜਦੇ ਹਨ
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ
ਕੋਠੇ ਮੰਡਪ ਮਾੜੀਆਂ
ਕੋਠੇ ਤੇ ਵੱਡੇ ਵੱਡੇ ਗੁੰਬਦਾਂ ਵਾਲੇ ਜਿਹੜੇ ਮੰਡਪ ਹਨ ਇਸੇ ਪ੍ਰਕਾਰ ਆਪਣੀ ਪੁਰਾਣੀ ਬੋਲੀ ਚ ਮਾੜੀ ਹੁਣ ਆਪਾਂ ਕੋਠੀਆਂ ਕਹਿਣ ਲੱਗ ਪਏ ਹਾਂ ਅੱਗੇ ਮਹਿਲ ਮਾੜੀਆਂ ਆਪਾਂ ਬੋਲਦੇ ਸਨ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਇਸ ਪ੍ਰਕਾਰ ਸੋਹਣੇ ਸੋਹਣੇ ਕੋਠੇ ਬਹੁਤ ਬਹੁਤ ਵਧੀਆ ਮਾੜੀਆਂ ਉੱਚੀਆਂ ਛੱਤਾਂ ਵਾਲੀਆਂ
ਪਾਸੋ ਚਿਤ ਵੀ
ਬਾਰੀ ਚਿੱਤਰਕਾਰੀ ਕੀਤੀ ਹੈ ਵੱਖ ਵੱਖ ਤਰ੍ਹਾਂ ਦੇ ਰੰਗ ਰੋਗਨ ਕੀਤੇ ਹਨ
ਠੱਠੀਆਂ ਕੰਮ ਨਾ ਆਵਣੀ
ਜਦੋਂ ਮਕਾਨ ਢਹਿ ਗਏ ਨਾ ਉਹ ਕਿਸੇ ਕੰਮ ਨਹੀਂ ਆਉਣਾ ਜਿਹੜੇ ਮਹਿਲ ਮਾੜੀਆਂ ਬਣਾਏ ਨੇ ਨਾ ਜਿਨ੍ਹਾਂ ਤੇ ਵੰਗ ਨਿਸ਼ਾਨੀ ਆਪਾਂ ਰੰਗ ਰੋਗਨ ਕੀਤੇ ਨੇ ਜਦੋਂ ਇਹ ਢਹਿ ਗਏ ਉਦੋਂ ਕੰਮ ਨਹੀਂ ਆਉਣਾ ਆਪਾਂ ਨੂੰ ਕੋਈ ਦੋਹਤਾ ਕਰਕੇ ਕੋਈ ਪੋਤਾ ਕਰਕੇ ਕੋਈ ਮਿੱਤਰ ਕਰਕੇ ਜੱਫੀ ਪਾਉਂਦਾ ਜਦੋਂ ਫੂਕ ਨਿਕਲ ਗਈ ਉਦੋਂ ਕਹਿਣਾ ਵੀ ਮੈਂ ਬਾਪੂ ਦੇ ਕੋਲ ਨਹੀਂ ਬਹਿਣਾ ਮੈਨੂੰ ਡਰ ਜਿਹਾ ਆਉਂਦਾ ਜਿਹੜਾ ਪੋਤਾ ਦੌੜ ਕੇ ਗੋਦੀ ਚ ਬਹਿੰਦਾ ਉਹਨੇ ਕਹਿਣਾ ਮੈਨੂੰ ਬਾਪੂ ਕੋਲ ਡਰ ਆਉਂਦਾ ਇਸ ਪ੍ਰਕਾਰ ਕਹਿੰਦੇ ਨੇ ਇਸੇ ਪ੍ਰਕਾਰ ਗੁਰਮੁਖਾ ਜਦੋਂ ਸਰੀਰ ਰੂਪੀ ਕੰਮ ਇਹ ਘਰ ਢਹਿ ਗਿਆ ਇਹ ਮਾੜੀਆਂ ਢਹਿ ਗਈਆਂ ਵਿੱਚੋਂ ਸਖਣੀਆਂ ਪ੍ਰਾਣ ਨਿਕਲ ਗਏ ਦੇਹ ਖਾਲੀ ਹੋ ਗਏ
ਬੱਗਾ ਬੱਗੇ ਕੱਪੜੇ
ਅੱਗੇ ਦ੍ਰਿਸ਼ਟਾਂਤ ਦਿੱਤਾ ਵੀ ਜਿਵੇਂ ਬਗਲਾ ਉਹਦੇ ਚਿੱਟੇ ਰੰਗ ਦੇ ਖੰਭ ਨੇ ਸ਼ਕਲ ਚਿੱਟੀ ਹੈ
ਤੀਰਥ ਮੰਜ ਵਸਾਨਾ
ਤੀਰਥਾਂ ਤੇ ਜਾ ਕਰਕੇ ਕੰਢਿਆਂ ਤੇ ਬਹਿੰਦੇ ਹਨ
ਕੁੱਟ ਕੁੱਟ ਜੀਆ ਖਾਵਨੇ
ਕਹਿੰਦੇ ਇੱਕ ਲਾਤੇ ਖਲੋ ਕੇ ਤੇ ਅੱਖਾਂ ਮੀਟੀਆਂ ਨੇ ਕਦੋਂ ਕੋਈ ਡੱਡੀ ਮੱਛੀ ਆਵੇ ਤੇ ਉਹਨੂੰ ਮੈਂ ਖਾ ਲਵਾਂ ਇਸ ਪ੍ਰਕਾਰ ਇਹ ਬਾਹਰੋਂ ਧਾਰਮਿਕ ਲਿਬਾਸ ਕਰਕੇ ਸੁੰਦਰ ਪਰਾਵਾ ਕਰਕੇ ਜਿਹੜੇ ਵੇਖਣ ਨੂੰ ਕੇਵਲ ਤੇ ਕੇਵਲ ਚੰਗੇ ਪ੍ਰਤੀਤ ਹੁੰਦੇ ਹਨ
ਬੱਗੇ ਨਾ ਕਹੀ ਜਾਂਦਾ
ਉਹਨਾਂ ਨੂੰ ਹੰਸ ਨਾ ਕਹੋ ਉਹ ਬਗਲੇ ਹਨ ਮੈਂ ਇੱਕ ਲਫ਼ ਜਨਮ ਵਿੱਚ ਵੀ ਕਿਹਾ ਕਿ ਧਾਰਮਿਕ ਦੱਸਣ ਨਾਲ ਧਾਰਮਿਕ ਨਹੀਂ ਧਾਰਮਿਕ ਬਣਨ ਨਾਲ ਧਾਰਮਿਕ ਹੋਵਾਂਗੇ ਆਪਾਂ ਕੱਪੜੇ ਦੇ ਨਾਲ ਭਾਵੇਂ ਗੋਲ ਕਰ ਲਈਏ ਤੇ ਭਾਵੇਂ ਪੇਚਾਂ ਵਾਲੀ ਬੰਨ ਲਈਏ ਤੇ ਇਹ ਦਰਜੀ ਦੀ ਮਰਜ਼ੀ ਉਹ ਗਿੱਟਿਆਂ ਤੱਕ ਚੋਲਾ ਬਣਾ ਦੇ ਚੋਲੇ ਨਾਲ ਥੋੜਾ ਮਹਾਂਪੁਰਸ਼ ਬਣ ਜਾਏਗਾ ਪਰ ਗੋਲ ਜਾਂ ਪੇਚਾਂ ਵਾਲੀ ਨਾਲ ਬਾਤ ਨਹੀਂ ਬਣਨੀ ਗੱਲ ਤਾਂ ਕਰਨਾ ਕਰਮਾਂ ਦੀ ਹੈ ਸਾਡੀ ਪੁਜੀਸ਼ਨ ਹੈ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ ਹੁੰਦੇ ਤਾਣ ਨਤਾਣੀਆਂ ਰਹਿ ਨਮਾਨੀਆਂ ਰਿਜ਼ਲਟ ਕੱਢਿਆ ਨਾਨਕ ਜਨਮ ਸਕਾਰ ਥਾ ਜੇ ਤਿਨਕੇ ਸੰਗ ਮਿਲਹਾ
ਸਿਮਲ ਰੁੱਖ ਸਰੀਰ ਮੈਂ
ਅਗਲੀ ਉਦਾਹਰਨ ਦਿੱਤੀ ਮੇਰੇ ਪਾਤਸ਼ਾਹ ਨੇ ਸਿਮਲ ਦਾ ਦਰਖਤ ਹੈ ਨਾ ਬਹੁਤ ਵੱਡਾ ਉੱਚਾ ਪ੍ਰਭਾਵ ਪਾਉਂਦਾ ਹੈ
ਮੈਂ ਜਨ ਦੇਖ ਭੁਲਾਨਾ
ਮੈਂ ਜਨ ਦਾ ਅਰਥ ਹੁੰਦਾ ਤੋਤਾ ਉਹ ਸਿੰਬਲ ਦੇ ਬੂਟੇ ਨੂੰ ਫੁੱਲ ਵੀ ਲੱਗੇ ਨੇ ਫਲ ਵੀ ਲੱਗੇ ਨੇ ਹੁਣ ਤੋਤਾ ਗਿੱਜਾ ਅੰਬਾਂ ਦਾ ਉਹ ਭੁਲੇਖੇ ਦੇ ਨਾਲ ਜਦੋਂ ਉਸ ਸਿੰਬਲ ਦੇ ਦਰਖਤ ਤੇ ਜਾ ਕੇ ਬੈਠਾ ਤਾਂ
ਸੇ ਫਲ ਕੰਮ ਨਾ ਆਵਣੀ
ਜਦੋਂ ਜਾ ਕੇ ਗੁਰਮੁਖੋ ਫਲ ਨੂੰ ਚੁੱਕਿਆ ਤੋਤੇ ਦਾ ਮੂਡ ਖਰਾਬ ਹੋ ਗਿਆ ਕਹਿਣ ਲੱਗਾ ਮੈਂ ਤਾਂ ਹੋਰ ਕੁਝ ਸਮਝ ਕੇ ਆਇਆ ਸਾਂ ਤੇ ਇਹ ਨਿਕਲਿਆ ਕੀ ਹੈ ਇਸੇ ਪ੍ਰਕਾਰ ਕਹਿੰਦੇ ਸਿੰਬਲ ਲੋਕ ਸਰੀਰ ਮੈਂ ਜਨ ਦੇਖ ਭੁਲਾਨ ਜਿਹੜੇ ਇਹ ਬਗਲੇ ਨੇ ਨਾ ਇਹ ਭੁਲੇਖਾ ਖਾ ਜਾਂਦੇ ਹਨ ਯਾਦ ਰੱਖੀ ਅੱਗੇ ਪੰਕਤੀ ਪੜ੍ਹ
ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ।
ਕਹਿੰਦੇ ਇਸ ਪ੍ਰਕਾਰ ਗੁਰਮੁਖ ਜਿਹੜੇ ਉਹ ਫਲ ਨੇ ਨਾ ਉਹ ਕਿਸੇ ਕੰਮ ਨਹੀਂ ਆਉਂਦੇ। ਇਸੇ ਪ੍ਰਕਾਰ ਗੁਰਮੁਖ ਉਹ ਆਪਣਾ ਵੀ ਸਰੀਰ ਹੈ। ਜੇ ਆਪਣੇ ਕੋਲ ਨੇਕੀ ਨਹੀਂ, ਜੇ ਆਪਣੇ ਕੋਲ ਸ਼ੁਭ ਗੁਣ ਨਹੀਂ ਨਾ, ਤੇ ਜੋ ਕੋਈ ਆਸ ਕਰਕੇ ਆਇਆ ਤੇ ਪਰੇਸ਼ਾਨ ਹੋਵੇਗਾ, ਉਹਦੇ ਪੱਲੇ ਕੱਖ ਨਹੀਂ ਪੈਣਾ।
ਅੰਧਲੇ ਭਾਰ ਉਠਾਇਆ,
ਜਿਵੇਂ ਇੱਕ ਅੰਨਾ ਮਨੁੱਖ ਹੈ ਉਹਨੇ ਸਿਰ ਤੇ ਭਾਰ ਚੁੱਕ ਲਿਆ।
ਡੂੰਗਰ ਵਾਟ ਬਹੁਤ,
ਪੈਣਾ ਬੜਾ ਲਮੇਰਾ ਹੈ, ਅੱਖਾਂ ਤੋਂ ਅੰਨਾ ਹੈ, ਸਿਰ ਤੇ ਭਾਰ ਚੁੱਕ ਲਿਆ।
ਅੱਖੀ ਲੋੜੀ ਨਾਲ,
ਹੁਣ ਅੱਖਾਂ ਤੋਂ ਬਿਨਾ ਗੁਰਮੁਖੋ ਪ੍ਰਤੀਤ ਹੀ ਨਹੀਂ ਹੁੰਦਾ ਵੀ ਅੱਗੇ ਥਾਂ ਨੀਵਾਂ ਜਾਂ ਉੱਚਾ ਹੈ।
ਹਾਂ ਚੜ ਲੰਗਾ ਕੀਤਾ,
ਦੱਸੋ ਵੀ ਜੇ ਆਪਾਂ ਸ਼ੁਭ ਗੁਣਾਂ ਤੋਂ ਅੰਨੇ ਆ, ਸਾਡੇ ਮਨ ਤੇ ਬੁੱਧ ਰੂਪੀ ਨੇਤਰ ਨਹੀਂ ਕੰਮ ਕਰਦੇ, ਤੇ ਜਿਹੜੀ ਇੰਨੀ ਉੱਚੀ ਚੜਾਈ ਹੈ ਉਹਦੇ ਤੇ ਕਿਵੇਂ ਚੜਾਂਗੇ।
ਚਾਕਰੀਆਂ ਚੰਗਿਆਈਆਂ,
ਦੇਵ ਕਹਿੰਦੇ ਚਾਕਰੀਆਂ, ਇਹ ਨੌਕਰ ਤੇ ਚਾਕਰ ਆਪਾਂ ਦੋ ਲਫ਼ਜ਼ ਬੋਲਦੇ ਆ, ਇਹਦੇ ਸਾਨੂੰ ਮਹਾਂਪੁਰਸ਼ਾਂ ਨੇ ਅਰਥ ਪੜਾਏ ਨੇ। ਨੌਕਰ ਦਾ ਭਾਵ ਹੈ ਜਿਹੜਾ ਆਪਣੀਆਂ ਨੌ ਗੋਲਕਾਂ ਨੇ, ਜਿਹੜਾ ਗੋਲਕਾਂ ਦੀ ਪੂਰਤੀ ਵਾਸਤੇ ਕੰਮ ਕਰਦਾ ਉਹਨੂੰ ਕਹਿੰਦੇ ਨੌਕਰ, ਕਿ ਇੰਨਾ ਕੰਮ ਕਰਾਂਗੇ ਤੇ ਇੰਨੇ ਦੇਣਗੇ। ਚਾਕਰ ਦਾ ਭਾਵ ਹੁੰਦਾ ਵੀ ਲੈਣ ਦੀ ਕੋਈ ਇੱਛਾ ਨਹੀਂ ਲੇਕਿਨ ਚਾਰਨ ਸੇਵਾ ਕਰਨੀ। ਇਹ ਦੋ ਲਫ਼ਜ਼ ਆਪਾਂ ਪੰਜਾਬੀ ਚ ਆਮ ਬੋਲਦੇ ਨੌਕਰ ਚਾਕਰ। ਨੌਕਰ ਦਾ ਭਾਵ ਹੁੰਦਾ ਵੀ ਮੇਰੀਆਂ ਲੋੜਾਂ ਨੇ ਤੇ ਮੈਂ ਫ੍ਰੀ ਨਹੀਂ ਕੰਮ ਕਰਨਾ, ਇੰਨਾ ਕਰਾਂਗਾ ਤੇ ਇੰਨਾ ਦੇ ਦੀ। ਤੇ ਚਾਕਰ ਦਾ ਭਾਵ ਹੁੰਦਾ ਹੈ ਚਾ ਕਰਕੇ ਕੰਮ ਕਰਨਾ। ਇੱਥੇ ਮੈਨੂੰ ਕੱਲ ਕਿਸੇ ਗੁਰਮੁਖ ਦੱਸਿਆ, ਮੇਰੇ ਸੇਵਾਦਾਰ ਨੇ ਕਹਿੰਦਾ ਗਿਆਨੀ ਜੀ ਕਈ ਗੁਰਮੁਖ ਪਿਆਰੇ ਰਾਤ ਨੂੰ 10 ਵਜੇ ਆਉਂਦੇ ਤੇ 4 ਵਜੇ ਤੱਕ ਭਾਂਡੇ ਮਾਂਜਦੇ ਰਹਿੰਦੇ ਤੇ ਸਵੇਰੇ ਚਲੇ ਜਾਂਦੇ ਹਨ। ਰਾਤ ਨੂੰ ਆਉਂਦੇ ਨੇ 10 ਵਜੇ ਵੀ ਲੋਕਾਂ ਨੂੰ ਦੱਸੀਏ ਨਾ, ਤੇ ਆਪਾਂ ਤਾਂ ਐਂ ਹੋਣੇ ਵੀ ਸਾਹਮਣੇ ਜੇ ਕੈਮਰਾ ਲੱਗਾ ਤੇ ਫੋਟੋ ਆ ਜੇ ਵੀ ਫਲਾਨਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ, ਵੀ ਪਤਾ ਨੀ ਜੀ ਗੁਰੂ ਰਾਮਦਾਸ ਨੂੰ ਗ੍ਰਾਂਟ ਦੇ ਕੇ ਆਇਆ। ਬੜੇ ਔਖੇ ਹੋ ਗਏ ਕੈਮਰੇ ਅੱਗੇ ਹੋਣੇ, ਮਿੱਤਰੋ ਇਹਦੇ ਪਾਸੇ ਨਾ ਜਾਇਆ ਕਰੋ, ਇਹ ਮੰਗਿਆ ਕਰੋ ਵੀ ਮੈਂ ਕਿਤੇ ਗੁਰੂ ਰਾਮਦਾਸ ਦੀ ਨਿਗਾਹ ਪੈ ਜਾ, ਜਿਹੜਾ ਆਪਾਂ ਫੋਟੋਆਂ ਲਵਾਉਣੇ ਬੜਾ ਚਾਹ ਪਿਓ ਕੇ ਹੋ ਗਏ ਵੀ ਮੇਰੀ ਕੈਮਰੇ ਚ ਫੋਟੋ ਆ ਜਾਏ। ਇਹ ਨੀ ਮੰਗਿਆ ਕਰੋ, ਇਹ ਅਰਦਾਸ ਕਰਿਆ ਕਰੋ ਵੀ ਗੁਰੂ ਰਾਮਦਾਸ ਮੈਂ ਤੇਰਾ ਨਿਮਾਣਾ ਚਾਹ ਕਰਾਂ, ਕਿਤੇ ਮੇਰੇ ਗਰੀਬ ਵੱਲ ਵੀ ਨਿਗਾਹ ਕਰ ਲਾ। ਤੇ ਜਿਹਨੂੰ ਗੁਰੂ ਰਾਮਦਾਸ ਨੇ ਵੇਖ ਲਿਆ ਨਾ ਉਹਦਾ ਆਇਆ ਸਫਲਾ, ਗੁਰੂ ਸਾਡੇ ਤੇ ਕਿਤੇ ਮਿਹਰ ਕਰੇ। ਮੇਰੇ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਚਾਕਰੀਆਂ ਵੀ ਮੈਂ ਚਾਹ ਨਾਲ ਸੇਵਾ ਕਰਦਾ, ਇਸੇ ਤਰ੍ਹਾਂ ਆਪਣੇ ਆਪ ਨੂੰ ਚੰਗਾ ਸ਼ੋਅ ਕਰਨਾ, ਔਰ ਸਿਆਣਪ ਕਿਤ ਹੋਰ ਕਈ ਤਰ੍ਹਾਂ ਦੀਆਂ ਸਿਆਣਪਾਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ। ਰੋਜ਼ਾਨਾ ਪਾਠ ਕਰਦੇ ਹਾਂ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ।
ਨਾਨਕ ਨਾਮ ਸੰਭਾਲ ਤੂੰ,
ਸਤਿਗੁਰੂ ਪਾਤਸ਼ਾਹ ਨੇ ਸਾਰੀਆਂ ਗੱਲਾਂ ਸਮਝਾ ਕੇ ਆਖਿਆ ਸੱਜਣਾ ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਕਰ, ਵਾਹਿਗੁਰੂ ਨੂੰ ਚੇਤੇ ਕਰਨਾ ਕਰ।
ਬੱਤਾ ਛੁੱਟ ਹੈ ਜਿੱਤ,
ਤੂੰ ਮਾਇਆ ਦੀ ਪਕੜ ਵਿੱਚ ਬੱਝਾ ਹੋਇਆ ਨਾ ਛੁੱਟ ਜਾਏਗਾ ਗੁਰਮੁਖਾ। ਮੈਂ ਤਕਰੀਬਨ ਕਥਾ ਕਰਦਿਆਂ ਕਰਦਿਆਂ ਇਸ ਘਟਨਾ ਦਾ ਜ਼ਿਕਰ ਕਰਦਾ ਰਹਿੰਦਾ। ਮੈਂ ਕਹਿੰਦਾ ਵੀ ਸੱਜਣ ਨੂੰ 500 ਸਾਲ ਹੋ ਗਏ ਨੇ, 500 ਸਾਲ ਇੱਕ ਸ਼ਬਦ ਸੁਣਿਆ, ਉਹਨੇ ਹੱਥ ਖੜੇ ਕਰਕੇ ਆਖਿਆ ਪਾਤਸ਼ਾਹ ਮੈਂ ਭੁੱਲਿਆ, ਮੇਰੇ ਵਰਗਿਆਂ ਨੇ ਸੈਂਕੜੇ ਸ਼ਬਦਾਂ ਦੀ ਕਥਾ ਕੀਤੀ, ਤੁਸੀਂ ਸੈਂਕੜਿਆਂ ਦੀ ਸੁਣ ਲਈ, ਦਾ ਲੱਗੇ ਤੇ ਆਪਾਂ ਲਿਹਾਜ਼ ਨਹੀਂ ਜੀ ਕਰਦੇ। ਸੱਜਣ ਠੱਗ ਅਸੀਂ ਕਿ ਠੱਗ ਉਹ ਹੈ, ਸਾਡੇ ਨਾਲ ਅਲੱਗ ਹੋਣਾ ਚੰਗਾ। ਇੱਕ ਸ਼ਬਦ ਸੁਣਿਆ ਤੇ ਕੰਨਾਂ ਨੂੰ ਹੱਥ ਲਾ ਕੇ ਸਾਰੀਆਂ ਔਗਲੇ ਛੱਡ ਗਿਆ। ਅਸੀਂ ਲੱਖਾਂ ਵੇਰਾਂ ਪੜ੍ਹੇ, ਲੱਖਾਂ ਵੇਰ ਸੁਣਿਆ, ਦਾ ਲੱਗੇ ਤੇ ਲਿਹਾਜ਼ ਨਹੀਂ ਕਰਦੇ। ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਦਾ, ਪਾਤਸ਼ਾਹ ਜਿਵੇਂ ਸੱਜਣ ਤੇ ਕਿਰਪਾ ਕੀਤੀ ਹੋ ਸਾਡੇ ਕਥਾ ਕਰਨ ਵਾਲਿਆਂ ਤੇ ਵੀ ਕਰ, ਜਿਹੜੇ ਸਾਡੇ ਭਰਾ ਤੇ ਭੈਣਾਂ ਸੁਣਦੇ ਨੇ ਉਹਨਾਂ ਤੇ ਵੀ ਕਿਰਪਾ ਕਰ। ਉਹਨੇ ਇੱਕ ਸ਼ਬਦ ਸੁਣਿਆ, ਸਾਡੇ ਤੇ ਅਸਰ ਹੀ ਨਹੀਂ ਹੁੰਦਾ, ਇਹ ਗੁਰੂ ਪਾਤਸ਼ਾਹ ਰਹਿਮਤਾਂ ਕਰਨ। ਜਿਹੜਾ ਅਗਲਾ ਸ਼ਬਦ ਹੈ ਨਾ ਇਹ ਗੁਰਮੁਖੋ ਬਹੁਤ ਲੰਮਾ ਤੇ ਵਿਚਾਰ ਵਾਲਾ ਹੈ। ਤੁਸੀਂ ਇਹ ਨਾ ਕਿਹਾ ਜੇ ਵੀ ਗਿਆਨੀ ਦੇ ਵਿੱਚ ਛੱਡੀ ਜਾਂਦੇ, ਮੈਂ ਛੱਡਦਾ ਨਹੀਂ, ਲੇਕਿਨ ਮੈਂ ਸਾਰੇ ਸ਼ਬਦ ਨੂੰ ਕੰਪਲੀਟ ਕਰਨਾ, ਵਿਸਤਾਰ ਹੋਣਾ ਨੀ, ਸਰਵਣ ਕਰੋ।
ਸਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰੋਆਇਆ।
ਜਿਹੜੇ ਸ਼ਬਦ ਹੀ ਆਪਾਂ ਵਿਚਾਰ ਕਰਨ ਲੱਗੇ ਹਾਂ ਨਾ, ਇਹਦੀ ਖੀਲੀ ਪੰਕਤੀ ਆਪਾਂ ਸਾਰਿਆਂ ਨੂੰ ਆਉਂਦੀ, ਜਿੰਨੇ ਬੈਠੇ ਆਪਾਂ ਮਾਈ ਭਾਈ, ਜਿਹੜੀ ਸ਼ਬਦੀ ਵਿਚਾਰ ਕਰ ਲੱਗੇ ਹਾਂ ਨਾ, ਲੜੀਵਾਰ ਕਥਾ ਹੈ, ਉਹ ਹੈ ਨਾਨਕ ਦੁਖੀਆ ਸਭ ਸੰਸਾਰ। ਇਹ ਸ਼ਬਦ ਗੁਰੂ ਪਾਤਸ਼ਾਹ ਨੇ ਕਿੱਥੇ ਆਚਾਰਿਆ, ਕਿਉਂ ਆਚਾਰਿਆ, ਇਹ ਆਪਾਂ ਵਿਚਾਰਾਂਗੇ ਗੁਰੂ ਦੀ ਮਿਹਰ ਨਾਲ। ਪਾਕਿਸਤਾਨ ਦੇ ਵਿੱਚ ਇੱਕ ਸੱਤ ਘਰਾਂ ਨਗਰ ਹੈ ਮਿੰਟਗੁਮਰੀ ਜ਼ਿਲ੍ਹੇ ਚ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਤਾਰਦੇ ਤਾਰਦੇ ਉੱਥੇ ਗਏ। ਇੱਕ ਬਹੁਤ ਸਾਰਾ ਵੱਡਾ ਦਰਖਤ ਹੈ, ਉਹਦੇ ਥੱਲੇ ਜਾ ਕੇ ਪੜਾਅ ਕਰ ਲਿਆ ਤੇ ਸਾਹਮਣੇ ਇੱਕ ਸ਼ੇਰ ਦਾ ਬਹੁਤ ਵੱਡਾ ਹੱਟ ਹੈ, ਜਿਹੜਾ ਥੜੇ ਤੇ ਢੋ ਵਾਲੀ ਗੱਦੀ ਲਾ ਕੇ ਬੈਠਾ ਤੇ ਨਾਲ ਨੌਕਰ ਚਾਕਰੀ ਦੁਕਾਨ ਤੇ ਕੰਮ ਕਰਦੇ ਹਨ। ਖਿਆਲ ਆਪਣੇ ਅੰਦਰ ਅਠੇ ਪੈਰ ਚੱਲ ਰਹੇ ਨੇ। ਭਾਈ ਮਰਦਾਨੇ ਨੇ ਨਿਗਾਹ ਪੁੱਟ ਕੇ ਆਖਿਆ ਤੇ ਕਹਿਣ ਲੱਗਾ, ਮਹਾਰਾਜ ਪਤਾ ਨੀ ਸ਼ੇਰ ਨੇ ਕਿੰਨੇ ਕੁ ਪੁੰਨ ਕੀਤੇ, ਮੌਜਾਂ ਕਰਦੇ ਮੌਜਾਂ ਤੇ ਬੈਠਾ ਇਸ਼ਾਰਾ ਕਰੀ ਜਾਂਦਾ ਵੀ ਆਹ ਲਿਆਓ ਆਹ ਦੇ ਦਿਓ ਤੇ ਪੈਸੇ ਗੱਲੇ ਚ ਪਾਈ ਜਾਂਦਾ। ਹਜ਼ੂਰ ਹੱਸ ਕੇ ਕਹਿਣ ਲੱਗੇ, ਮਰਦਾਨੇ ਆਪਾਂ ਇਹਨਾਂ ਗੱਲਾਂ ਚੋਂ ਕੀ ਲੈਣਾ, ਪਰ ਜਿੰਨਾ ਇਹ ਦੁਖੀ ਹੈ ਨਾ, ਕਿਸੇ ਰੱਬ ਕਿਸੇ ਨੂੰ ਦੁਖੀ ਨਾ ਕਰਿਆ, ਤੈਨੂੰ ਭੁਲੇਖਾ ਪਿਆ। ਕਹਿਣ ਲੱਗਾ ਮੈਂ ਪੁੱਛਣਾ ਵਾ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨੇ ਜੇ ਤੇਰੇ ਮਨ ਵਿੱਚ ਖਿਆਲ ਹੈ ਤੇ ਜਾ ਕੇ ਪੁੱਛ ਕੇ ਪਤਾ ਕਰ ਲਾ। ਮਹਾਤਮਾ ਜਾਣ ਕੇ ਜਦੋਂ ਮਰਦਾਨਾ ਜੀ ਦੁਕਾਨ ਤੇ ਗਏ ਨਾ, ਕਿਉਂਕਿ ਸਾਹਮਣੇ ਦੁਕਾਨ ਸੀ, ਸੇਠ ਨੇ ਸਤਿਕਾਰ ਕੀਤਾ, ਆਖਿਆ ਜੀ ਬਾਬਾ ਜੀ ਆਓ ਜੀ ਆਇਆਂ ਨੂੰ, ਮੈਂ ਤੁਹਾਡੀ ਕੀ ਸੇਵਾ ਕਰਾਂ। ਭਾਈ ਮਰਦਾਨਾ ਜੀ ਕਹਿਣ ਲੱਗੇ ਭੇ ਮਿੱਤਰਾ ਮੈਨੂੰ ਚਾਹੀਦਾ ਕੁਝ ਨਹੀਂ, ਪਰ ਮੇਰੇ ਮਨ ਵਿੱਚ ਖਿਆਲ ਜਿਹਾ, ਮੈਂ ਖਿਆਲ ਦੀ ਨਿਵਿਰਤੀ ਕਰਨੀ। ਕਹਿੰਦੇ ਕੀ ਵੀ ਪਤਾ ਨੀ ਤੂੰ ਕਿੰਨੇ ਕੁ ਪੁੰਨ ਕੀਤੇ, ਮੌਜਾਂ ਕਰਦਾ ਸੀ ਥਾਂ ਥਾਂ ਤੁਰੇ ਫਿਰਦੇ ਆ। ਉਹਦਾ ਮਨ ਫਿਸ ਪਿਆ, ਸੇਠ ਦੀਆਂ ਪੁੱਬਾਂ ਨਿਕਲ ਗਈਆਂ। ਕਹਿਣ ਲੱਗਾ ਬਾਬਾ ਜਿੰਨਾ ਮੈਂ ਦੁਖੀ, ਰੱਬ ਕਿਸੇ ਨੂੰ ਦੁਖੀ ਨਾ ਕਰਿਆ। ਜਿਹੜਾ ਆਪਾਂ ਸ਼ਬਦ ਪੜ੍ਹੇ ਨਾਨਕ ਦੁਖੀਆ ਸਭ ਸੰਸਾਰ ਦੀ ਭੂਮਿਕਾ ਇਹ ਹੈ। ਜਦੋਂ ਆਖਿਆ ਨਾ ਜਿੰਨਾ ਮੈਂ ਦੁਖੀ, ਰੱਬ ਕਿਸੇ ਨੂੰ ਦੁਖੀ ਨਾ ਕਰੇ। ਤੇ ਮਰਦਾਨਾ ਬੜਾ ਮਹਾਂਪੁਰਸ਼, ਕਹਿਣ ਲੱਗਾ ਮਿੱਤਰਾ ਸਾਹਮਣੇ ਬੈਠਾ ਨਾ, ਇਹ ਦੁੱਖਾਂ ਦੀ ਨਿਵਿਰਤੀ ਕਰਦਾ, ਚੱਲ ਉਹਦੇ ਕੋਲ ਚੱਲੀਏ। ਜਿਹੜਾ ਮੇਰਾ ਮਾਲਕ ਹੈ ਨਾ, ਜਿਹੜਾ ਮੇਰਾ ਗੁਰਦੇਵ ਹੈ, ਮੇਰਾ ਪੀਰ, ਇਹ ਦੁੱਖਾਂ ਦੀ ਨਿਵਿਰਤੀ ਕਰਦਾ, ਇਹਦੇ ਕੋਲ ਚੱਲ। ਸੇਠ ਦੁਕਾਨ ਤੋਂ ਉੱਠਿਆ, ਗੁਰੂ ਬਾਬੇ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਮਾਲਕਾ ਮੇਰੇ ਤੇ ਕਿਰਪਾ ਕਰ। ਹਜ਼ੂਰ ਕਹਿੰਦੇ ਸੇਠਾ ਰੋਈ ਤਾਂ ਜਾਣਾ, ਪਰ ਕੁਝ ਗੱਲ ਪੱਲੇ ਤਾਂ ਗੱਲ ਪਾ ਵੀ ਤੈਨੂੰ ਪਰੇਸ਼ਾਨੀ ਕਾਹਦੀ ਹੈ। ਜਿਹੜਾ ਇਹਦਾ ਸ਼ਬਦ ਹੈ ਨਾ, ਇਹਦੀ ਭੂਮਿਕਾ ਮੈਂ ਬੇਨਤੀ ਕਰਨ ਲੱਗਾ ਤੇ ਇਹ ਥੋੜੀ ਜੀ ਹੋਰ ਤਰ੍ਹਾਂ ਦੀ, ਤੇ ਮੈਂ ਇਹਨੂੰ ਖੁੱਲੇ ਸ਼ਬਦਾਂ 'ਚ ਨਹੀਂ ਕਹਿਣਾ ਕਿਉਂਕਿ ਫੱਬਦਾ ਨਹੀਂ, ਧਾਰਮਿਕ ਸਟੇਜ ਹੈ। ਉਹ ਕਹਿਣ ਲੱਗਾ ਜੀ ਮੇਰੀ ਧਰਮ ਪਤਨੀ ਨਾਲ ਮੇਰਾ ਬੜਾ ਪਿਆਰ ਸੀ, ਭਾਣਾ ਰੱਬ ਦਾ ਬਿਮਾਰ ਹੋ ਗਈ, ਮੈਂ ਉਹਦੇ ਸਰਾਣੇ ਤੇ ਬਹਿ ਕੇ, ਮੇਰਾ ਸੁਭਾਅ ਬੜਾ ਨਰਮ ਹੈ ਤੇ ਮੈਂ ਪੁੱਬਾਂ ਮਾਰ ਕੇ ਰੋਵਾਂ। ਤੇ ਮੇਰੀ ਸਥਾਣੀ ਕਹਿਣ ਲੱਗੀ ਸੇਠਾ ਮੈਨੂੰ ਕਿਉਂ ਖੇਖਨ ਕਰਕੇ ਵਿਖਾਉਣਾ, ਮੈਂ ਮਰ ਗਈ ਤੇ ਤੈਨੂੰ ਮੇਰੇ ਵਰਗੀਆਂ 50 ਮਿਲ ਜਾਣੀਆਂ ਨੇ ਹੋਰ, ਇਹ ਕਿਸੇ ਨੂੰ ਜਾ ਕੇ ਡਰਾਮਾ ਹੋਰ ਨੂੰ ਵਿਖਾ। ਮੈਂ ਆਪਣੇ ਆਪ ਤੇ ਕੰਟਰੋਲ ਨਾ ਕਰ ਸਕਿਆ, ਮੈਂ ਆਪਣਾ ਅੰਗ ਕੱਟ ਦਿੱਤਾ, ਭਾਣਾ ਰੱਬ ਦਾ ਮੇਰੀ ਘਰਵਾਲੀ ਬਚ ਗਈ। ਬਾਬਾ ਮੈਂ ਕੀ ਦੱਸਾਂ, ਮੈਨੂੰ ਗੱਲ ਕਰਦਿਆਂ ਸ਼ਰਮ ਆਉਂਦੀ ਹੈ, ਮੇਰੀ ਔਰਤ ਮੈਨੂੰ ਪਤੀ ਨਹੀਂ ਸਮਝਦੀ, ਉਹ ਪਰਾਏ ਪੁਰਸ਼ਾਂ ਕੋਲ ਜਾਂਦੀ ਤੇ ਮੈਂ ਇਹਦੇ ਤੋਂ ਵੱਡਾ ਦੁੱਖ ਆਦਾ। ਮੇਰੀ ਧਰਮ ਪਤਨੀ, ਮੇਰੇ ਕੋਲ ਇੰਨਾ ਪੈਸਾ ਧੇਲਾ ਜਿਹਦੇ ਵਾਸਤੇ ਮੈਂ ਮਰਨ ਨੂੰ ਤਿਆਰ ਸਾਂ, ਅੱਜ ਉਹ ਮੇਰੇ ਨਾਲ ਇਹ ਕਰਤੂਤ ਕਰਦੀ ਹੈ। ਗੁਰੂ ਬਾਬੇ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਸੇਠਾ ਤੂੰ ਦੁਖੀ ਨੀ, ਤੈਨੂੰ ਦੱਸਦੇ ਵੀ ਕਿਹੜਾ ਕਿਹੜਾ ਦੁਖੀ ਸੀ। ਔਰ ਉਸ ਸਮੇਂ ਗੁਰੂ ਪਾਤਸ਼ਾਹ ਨੇ ਉਹਨੂੰ ਮੁਖਾਤਬ ਕਰਕੇ ਸ਼ਬਦ ਉਚਾਰਿਆ, ਸਰਵਣ ਕਰੋ ਜੀ।
ਸਹੰਸਰ ਦਾਨ ਦੇ ਇੰਦਰ ਰੋਆਇਆ।
ਜਿਹੜਾ ਇੰਦਰ ਹੈ ਨਾ, ਇਹ ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ ਵੀ ਜਿਹੜਾ ਇਹ ਦੇਵਤਾ ਹੈ, ਦੇਵਤਿਆਂ ਦਾ ਆਗੂ ਹੈ, ਮਨ ਬੜਾ ਚੰਚਲ ਹੈ। ਜਿਹੜਾ ਆਪਾਂ ਨੂੰ ਸਾਡੇ ਗੁਰੂ ਨੇ ਕਿਹਾ ਵਾਰ ਵਾਰ ਸਤਸੰਗ ਕਰੋ, ਸਤਸੰਗ ਦੀ ਹਾਜ਼ਰੀ ਭਰੋ, ਇਹ ਟਾਈਮ ਪਾਸ ਨਹੀਂ, ਇਹਦੇ ਪਿੱਛੇ ਕੋ ਰਾਜ ਹੈ। 66 ਸਨ ਦੀ ਗੱਲ ਹੈ, ਮਾਫ ਕਰਨਾ 76 ਦੀ, ਅਸੀਂ ਆਪਣੇ ਪਿੰਡ ਗਏ ਸੰਤ ਬਾਬਾ ਕਰਤਾਰ ਸਿੰਘ ਦੇ ਨਾਲ, ਤੇ ਮੈਂ ਆਪਣੇ ਘਰ ਜਾ ਕੇ ਲੰਮਾ ਪੈ ਗਿਆ। ਦਿਨ ਚੜਿਆ ਤੇ ਜਦੋਂ ਮੈਂ ਉਹਨਾਂ ਦੇ ਕੋਲ ਆਇਆ ਤੇ ਮੈਨੂੰ ਬੜੇ ਗੁੱਸੇ ਚ ਪੈ ਗਏ, ਕਹਿਣ ਲੱਗੇ ਵੀ ਤੂੰ ਕਿੱਥੇ ਚਲਾ ਗਿਆ, ਦਫ਼ਾ ਹੋ ਗਿਆ ਸਾਂ। ਮੈਂ ਹੈਰਾਨ ਵੀ ਕੋਈ ਚੰਗੀ ਮਾੜੀ ਨੀ, ਚੰਗਾ ਮੇਰੀ ਘੋੜੀ ਨਹਾਉਣ ਲੱਗ ਪਏ। ਮੈਂ ਕਿਹਾ ਜੀ ਮੇਰੀ ਗਲਤੀ, ਅੱਗੇ ਤੂੰ ਕਿੱਥੇ ਗਿਆ ਸਾਂ। ਮੈਂ ਕਿਹਾ ਜੀ ਮੈਂ ਆਪਣੇ ਦਾਦੀ ਜੀ ਕੋਲ ਗਿਆ ਸਾਂ। ਤੇ ਕਹਿਣ ਲੱਗੇ ਮੇਰੇ ਕੋਲ ਕਿਹਨੇ ਪੈਣਾ ਸੀ। ਮੈਂ ਕਿਹਾ ਜੀ ਤੁਹਾਨੂੰ ਇੱਥੇ ਕੀ ਡਰ, ਆਪਾਂ ਤਾਂ ਆਪਣੇ ਘਰ ਆਏ ਆ। ਕਹਿਣ ਲੱਗੇ ਪੁੱਤਰਾ ਸਤ ਸੰਗ ਦਾ ਵਸਾ ਨਾ ਕਰੀ, ਸਤ ਸੰਗ ਇੱਕ ਵਾੜ ਹੁੰਦੀ ਵਾੜ। ਕਈ ਗੱਲਾਂ ਅਸੀਂ ਖਲਾਸੇ ਨਾਲ ਨਹੀਂ ਕਰ ਸਕਦੇ। ਗੁਰਮੁਖ ਇੱਕ ਸ਼ਗਿਰਦ ਇੱਕ ਉਸਤਾਦ ਹੈ, ਮਨ ਦਾ ਕਿਸੇ ਨੂੰ ਤਬਾਰ ਨਹੀਂ ਵੀ ਕਦੋਂ ਮਨ ਡੋਲ ਜਾਏ। ਜੇ ਸ਼ਗਿਰਦ ਕੋਲ ਹੋਵੇਗਾ ਉਸਤਾਦ ਵੱਜੇਗਾ, ਜੇ ਉਸਤਾਦ ਡੋਲ ਜਾਏਗਾ ਤੇ ਸ਼ਗਿਰਦ ਵੱਜੇਗਾ, ਜੇ ਸ਼ਗਿਰਦ ਦਾ ਮਨ ਡੋਲਿਆ ਉਸਤਾਦ ਹੋਇਆ ਤੇ ਸ਼ਰਮ ਨਾਲ ਵੱਜੇਗਾ ਸ਼ਗਿਰਦ। ਜੇ ਉਸਤਾਦ ਦਾ ਮਨ ਡੋਲਿਆ ਨਾ ਤੇ ਸ਼ਗਿਰਦ ਕੋਲ ਹੋਇਆ ਉਸਤਾਦ ਵੱਜੇਗਾ, ਤੇ ਜੇ ਇਕੱਲੇ ਇਕੱਲੇ ਹੋਏ ਤੇ ਹੋ ਸਕਦਾ ਦੋਵਾਂ ਦਾ ਬੇੜਾ ਗਰਕ ਹੋ ਜਾਏ। ਇਸ ਕਰਕੇ ਸਤਸੰਗ ਦੀ ਮਾਨਤਾ ਹੈ। ਜਿਹੜਾ ਇੰਦਰ ਸੀ ਨਾ, ਜਿਹੜੇ ਸਾਡੇ ਛੇ ਸ਼ਾਸਤਰ ਨੇ ਉਹਨਾਂ ਚ ਇੱਕ ਸ਼ਾਸਤਰ ਨਿਆਂ ਸ਼ਾਸਤਰ ਦਾ ਕਰਤਾ ਗੌਤਮ ਰਿਖੀ ਹੋਇਆ। ਉਹਦੀ ਘਰਵਾਲੀ ਬੜੀ ਸੁੰਦਰ ਸੀ ਅਹਲਿਆ। ਇਹਦਾ ਮਨ ਡੋਲ ਗਿਆ ਤੇ ਪਾਪੀਆਂ ਦੇ ਪਾਪੀ ਯਾਰ, ਇਹਨੇ ਬਾਕੀਆਂ ਦੇ ਨੂੰ ਕਿਹਾ ਵੀ ਮੇਰੀ ਮਦਦ ਕਰੋ, ਮੈਂ ਇੱਕ ਕਰਮ ਕਰਨ ਜਾਣਾ। ਤੇ ਸਾਰਿਆਂ ਨੇ ਜਵਾਬ ਦਿੱਤਾ ਜੋ ਲਿਖਿਆ ਸਾਡੇ ਪੁਰਾਤਨ ਗ੍ਰੰਥਾਂ ਚ, ਕਿਉਂਕਿ ਅੱਜ ਕੱਲ ਦੀ ਪੜ੍ਹੀ ਲਿਖੀ ਜਿਹੜੀ ਇਹ ਪੀੜ੍ਹੀ ਆ ਨਾ, ਇਹਨਾਂ ਗੱਲਾਂ ਨੂੰ ਮੰਨਦੀ ਤਾਂ ਅਸੀਂ ਹੁਣ ਲਿਖਿਆ ਨੂੰ ਕਿਵੇਂ ਬਦਲ ਦਈਏ। ਜਿਹੜਾ ਚੰਦਰਮਾ ਨਾ, ਇਹ ਕਹਿਣ ਲੱਗਾ ਮੈਂ ਕੁੱਕੜ ਬਣ ਕੇ ਬਾਂਗ ਦਿਆਂਗਾ ਤੇ ਗੌਤਮ ਰਿਖੀ ਨਹਾਉਣ ਚਲਾ ਗਿਆ, ਜਾਂ ਤੂੰ ਆਪਣਾ ਕੰਮ ਕਰ ਲਈ। ਅੱਧੀ ਰਾਤ ਚੰਦਰਮਾ ਨੇ ਕੁੱਕੜ ਬਣ ਕੇ ਜਦੋਂ ਆਵਾਜ਼ ਦਿੱਤੀ, ਗੌਤਮ ਰਿਖੀ ਗੋਦਾਵਰੀ ਨਦੀ ਤੇ ਇਸ਼ਨਾਨ ਕਰਨ ਗਿਆ। ਅੱਗੋਂ ਆਵਾਜ਼ ਆਈ, ਭਲਿਆ ਤੂੰ ਅੱਧੀ ਰਾਤ ਇਸ਼ਨਾਨ ਕਰਨ ਵਾਸਤੇ ਤੇਰੇ ਘਰ ਸੰਨ ਲੱਗੀ, ਘਰ ਬਚਾ ਜਾ ਕੇ। ਜਦੋਂ ਉਹ ਪਰਨਾ ਉਹਨੇ ਗੱਲਾਂ ਕੀਤਾ ਤੇ ਆਵਾਜ਼ ਆਈ ਤੇ ਮੁੜ ਪਿਆ, ਕੀ ਵੇਖਿਆ, ਨੌਜਵਾਨ ਲੜਕੀ ਬੈਠੀ ਸੀ। ਕਹਿਣ ਲੱਗੀ ਅੰਦਰ ਕੌਣ? ਕਹਿਣ ਲੱਗੀ ਮਜ਼ਾਰ। ਮਜ਼ਾਰ ਕਹਿੰਦੇ ਨੇ ਬਿੱਲੇ ਨੂੰ। ਵੀ ਜੇ ਮੈਂ ਸਿੱਧੀ ਗੱਲ ਕਹੀ ਤੇ ਪਿਓ ਗੁੱਸੇ ਹੋਵੇਗਾ। ਗੱਲ ਗੋਲਮੋਲ ਕੀਤੀ, ਅੰਦਰ ਗਿਆ। ਜਿਹੜਾ ਇੰਦਰ ਸੀ ਕਹਿਣ ਲੱਗਾ ਤੇਰਾ ਬੇੜਾ ਗਰਕ ਹੋ ਜੇ, ਸ਼ਕਲਾਂ ਕਰਤੂਤਾਂ ਆ ਤੇ ਕੰਮ ਆ। ਜਿਹੜੀ ਇੱਕ ਪੱਗ ਵਾਸਤੇ ਆ, ਤੇਰੇ ਸਰੀਰ ਚ ਹਜ਼ਾਰ ਪੱਗ ਹੋ ਜਾਏਗੀ। ਜਦੋਂ ਸਾਰਾ ਸੀ ਜ਼ਖਮਾਂ ਨਾਲ ਭਰ ਗਿਆ ਤੇ ਗੁਰਮੁਖੋ ਕਹਿੰਦੇ ਇੰਦਰ ਵੀ ਰੋਇਆ। ਸੰਸਰ ਦਾ ਪਾਵਨ ਦਾ ਹਜ਼ਾਰ ਪੱਗ ਸਾਰੇ ਚਿੰਨ ਬਣ ਗਏ ਸਹੰਸਰ ਦਾਨ ਦੇ। ਇੰਦਰ ਰੋਇਆ, ਜਿਹੜਾ ਇੰਦਰ ਦੇਵਤਾ ਸੀ ਨਾ, ਉਹ ਗੌਤਮ ਰਿਖੀ ਦੇ ਕਹਿਣ ਤੇ ਉਹ ਵੀ ਰੋਇਆ।
ਪਰਸ ਰਾਮ ਰੋਵੇ ਘਰ ਆਇਆ।
ਇਸੇ ਤਰ੍ਹਾਂ ਸਾਡੇ ਬ੍ਰਾਹਮਣ ਭਰਾਵਾਂ ਦਾ ਵਡੇਰਾ ਹੋਇਆ ਪਰਸ ਰਾਮ। ਇਹਦੇ ਪਿਤਾ ਜੀ ਜਮਦਗਨੀ ਰਿਸ਼ੀ ਸਨ, ਇਹਦੇ ਮਾਸਰ ਦਾ ਨਾਮ ਸੀ ਸੰਸਰ ਬਾਹੂ। ਸਾਨੂੰਆਂ ਦੀ ਬਹੁਤ ਘੱਟ ਬਣਦੀ ਹੈ, ਸ਼ਾਇਦ ਕੋਈ ਭਾਗਾਂ ਵਾਲੇ ਹੁਣ ਜਿੱਥੇ ਸਾਨੂੰਆਂ ਦੀ ਬਣਦੀ ਵੀ ਨਹੀਂ, ਤੇ ਇੱਕ ਦੂਜੇ ਨਾਲ ਇੱਕ ਦੂਜੇ ਨੀਵਾਂ ਵਿਖਾਉਣ ਦਾ ਕੋਝਾ ਯਤਨ ਕਰਦੇ ਹਨ। ਸਾਡੇ ਸਮਾਜ ਵਿੱਚ ਅੱਜ ਵੀ ਕ੍ਰੀਤੀ ਚੱਲਦੀ। ਸੰਸਰ ਬਾਹੂ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਕਿੱਥੇ ਨੰਗ ਤੇਰਾ ਭਣੋਈਆ, ਨਾ ਕਿਤੇ ਰੋਟੀ ਨਾ ਪਾਣੀ। ਭੈਣਾਂ ਦੀ ਮਮਤਾ ਸੀ, ਉਹਨੇ ਆਖਿਆ ਭੈਣ ਕਿਤੇ ਸਾਨੂੰ ਰੋਟੀ ਖਵਾ। ਜਮਦਗਨੀ ਕਹਿਣ ਲੱਗਾ ਭਰਗੀ ਆਪਾਂ ਫਕੀਰ ਲੋਕ ਹਾਂ, ਰਾਜੇ ਨੇ ਆਪਾਂ ਕੀ ਲੈਣਾ। ਧਰਮ ਪਤਨੀ ਦੇ ਵਾਰ ਵਾਰ ਕਹਿਣ ਤੇ ਕਹਿੰਦੇ ਜਮਦਗਨੀ ਰਿਸ਼ੀ ਆ ਕਹਿਣ ਲੱਗਾ ਵੀ ਚੰਗਾ ਤੁਸੀਂ ਆ ਜਾਓ ਜੀ, ਆਇਆਂ ਨੂੰ ਮੈਂ ਤੁਹਾਨੂੰ ਪਛਤਾ ਪਾਣੀ ਛਕਾਵਾਂਗਾ। ਅਸੀਂ ਪੁਰਾਤਨ ਗ੍ਰੰਥਾਂ ਵਿੱਚ ਕਾਮ ਤਿੰਨ ਗਊ ਦਾ ਜ਼ਿਕਰ ਪੜ੍ਹਦੇ ਹਾਂ, ਉਹ ਗਊ ਜਿਹੜੀ ਕਾਮਨਾ ਪੂਰੀ ਕਰਦੀ ਹੈ। ਜਦੋਂ 14 ਰਤਨ ਤੁਸੀਂ ਪੜੋਗੇ 14 ਰਤਨ, ਤੇ ਤੁਹਾਨੂੰ ਉਹਦੇ ਚ ਕਾਮ ਤਿੰਨ ਗਊ ਦਾ ਜ਼ਿਕਰ ਵੀ ਆਏਗਾ। ਉਹਨੇ ਕਾਮ ਤਿੰਨ ਗਊ ਛੱਪਰ ਚ ਬੰਨ ਦਿੱਤੀ, ਜਿਹੜਾ ਫੁਰਨਾ ਕਰਦੇ ਮਿਲੀ ਜਾਂਦਾ। ਤੇ ਸੰਸਰ ਬਾਹੂ ਦੇ ਮਨ ਸੀ ਵੀ ਮੈਂ ਇਹਦੀ ਬੇਨਤੀ ਕਰਾਂ, ਅਸਰਟ ਕਰਾਂ, ਤੇ ਇਹਦਾ ਨੰਬਰ ਲੈ ਗਿਆ। ਜਦੋਂ ਆਪਣੇ ਮੁਲਾਜ਼ਮਾਂ ਦੇ ਰਹੀ ਪਤਾ ਕੀਤਾ ਤੇ ਕਹਿਣ ਲੱਗੇ ਵੀ ਇਹ ਸਾਰਾ ਜਿਹੜਾ ਕਾਰਜ ਇੱਥੇ ਗਊ ਕਰ ਰਹੀ, ਇਹਦੇ ਵੱਸ ਨਹੀਂ। ਤੇ ਉਹ ਤਗੜਿਆਂ ਦੀ ਗੱਲ, ਕਹਿਣ ਲੱਗਾ ਵੀ ਮੈਂ ਤਾਂ ਮਿੱਤਰਾ ਗਾਂ ਲਿਜਾਣੀ ਤੇਰੇ ਕੋਲੋਂ। ਜਮਦਗਨੀ ਕਹਿਣ ਲੱਗਾ ਭਾਈ ਇਹ ਮੇਰੀ ਨੀ, ਮੈਂ ਤਾਂ ਅਮਾਨਤ ਮੰਗੀ ਭਗਵਾਨ ਕੋਲੋਂ, ਮੈਂ ਤੈਨੂੰ ਕਿਵੇਂ ਦੇ ਦਿਆਂ। ਜਦੋਂ ਮੰਤਰਾਂ ਦੇ ਬਲ ਦੇ ਨਾਲ ਜਮਦਗਨੀ ਰਿਸ਼ੀ ਨੇ ਕਹਿੰਦੇ ਗਊ ਨੂੰ ਜਦੋਂ ਉਡਾਇਆ ਨਾ, ਤੇ ਸਾਡੇ ਪ੍ਰਾਪਤਨ ਗ੍ਰੰਥਾਂ ਦੇ ਮੁਤਾਬਕ ਜਿਹੜੇ ਗਊ ਦੀ ਸਰੀਰ ਦੇ ਵਿੱਚੋਂ ਥੱਲੇ ਖੂਨ ਡੁੱਗਾ, ਤੰਬਾਕੂ ਦੀ ਬੂਟੀ ਉੱਥੋਂ ਬਣੀ। ਔਰ ਉਸ ਸੰਸਰ ਬਾਹੂ ਨੇ ਆਪਣੇ ਸਾਂਢੀ ਜਮਦਗਰੀ ਨੂੰ ਕਤਲ ਕਰ ਦਿੱਤਾ। ਜਿਹੜੀ ਜਮਦਗਨੀ ਦੀ ਘਰਵਾਲੀ ਸੀ, ਜਿਹੜਾ ਸਿਆਪਾ ਹੁਣ ਤਾਂ ਮਾਡਰਨ ਬਣ ਗਈ ਤੇ ਨਾ ਕੋਈ ਪਿੜਦਾ ਨਾ ਰੋਂਦਾ, ਜਿਦਣ ਬਾਪੂ ਮਰਦਾ ਉਦਣ ਇੰਨੇ ਭਗਵਾਨ ਬਣਦੇ ਨੇ ਵੀ ਲੋਕਾਂ ਨੂੰ ਪਤਾ ਚੱਲਦਾ ਫਲਾਣੇ ਦਾ ਅੱਜ ਭੋਗ ਦੁਸਹਿਰਾ, ਬੜਾ ਦੁੱਖ ਹੁੰਦਾ। ਅੱਗੇ ਕਿਸੇ ਦੀ ਮੌਤ ਹੋਣੀ ਤੇ ਦਾਲ ਫੁਲਕਾ ਬਣਨਾ ਤੇ ਲੋਕ ਬਜ਼ੁਰਗ ਦੀ ਹੋਣੀ ਤੇ ਨਾਲ ਉਹਨਾਂ ਨੇ ਕੜਾਹ ਬਣਾ ਲੈਣਾ, ਹੁਣ ਤਾਂ ਖਾਣੇ ਨੀ ਗਿਣੇ ਜਾਂਦੇ। ਸਾਡੇ ਇੱਕ ਮੈਂਬਰ ਸਮਾਨ ਮੈਨੂੰ ਦੱਸਿਆ ਵੀ ਕਹਿੰਦੇ ਗਿਆਨੀ ਜੀ ਹੁਣ ਤਾਂ ਗੱਲਾਂ ਗਈ, ਮੈਂ ਕਿਹਾ ਜੀ ਕਿਉਂ ਆਂਦੇ, ਕਹਿੰਦੇ ਅਸੀਂ ਦਿੱਲੀ ਗਏ ਤੇ ਬੜੇ ਤਗੜੇ ਬੰਦੇ ਦਾ ਇੱਕ ਪੁੱਤ ਮਰ ਗਿਆ ਤੇ ਅਸੀਂ ਮਨ ਨੂੰ ਦੁੱਖ ਹੋਇਆ ਵੀ ਉਹਦੇ ਕਰ ਉਹਦਾ ਪੁੱਤ ਮਰ ਗਿਆ ਕੱਲਾ ਕੱਲਾ। ਤੇ ਜਦੋਂ ਉੱਥੇ ਪਹੁੰਚੇ ਤੇ ਬੰਨ ਸੋਨੇ ਖਾਣੇ ਆਗਰ ਸਾਡੇ ਕੋਲ ਆ ਕੇ ਬੈਠਾ ਤੇ ਕਹਿਣ ਲੱਗਾ ਵੇਖਿਆ ਜੇ ਕਿੰਨੀਆਂ ਪਲੇਟਾਂ ਨੇ, ਮਨ ਖੁਸ਼ ਹੋ ਗਿਆ, ਕਹਿੰਦਾ ਮੇਰਾ ਮਨ ਟੁੱਟ ਗਿਆ। ਆਪਾਂ ਭਗਵਾਨ ਕਰਦੇ ਹਾਂ, ਆਪਾਂ ਤਾਂ ਪਾਰਟੀਆਂ ਕਰਦੇ ਹਾਂ। ਮੂਲ ਨੂੰ ਚੇਤੇ ਰੱਖੋ, ਮੂਲ ਨੂੰ ਗੁਰੂ ਸਾਡੇ ਤੇ ਮਿਹਰ ਕਰੇ, ਕਿਤੇ ਰਹਿਮਤਾਂ ਕਰੇ। ਉਸ ਮੌਕੇ ਕਹਿੰਦੇ ਨੇ ਵੀ ਜਦੋਂ ਉਹਦਾ ਪਤੀ ਮਰ ਗਿਆ ਨਾ ਜਮਦਗਨੀ, ਤੇ ਪਰਸ਼ੁਰਾਮ ਦੀ ਮਾਂ ਜਿਹੜੀ ਸੀ ਉਹ ਵਿਚਾਰੀ ਭੁਵਾਂ ਮਾਰ ਕੇ ਰੋਈ, ਉਹਨੇ ਸੱਤ ਵੇਰਾਂ ਮੂੰਹ ਤੇ ਚਪੇੜਾਂ ਮਾਰੀਆਂ, ਸੱਤ ਵੇਰਾਂ ਪੱਟਾਂ ਤੇ, ਇਸੇ ਤਰ੍ਹਾਂ ਪੇੜ ਤੇ। ਮੈਂ ਬਚਪਨ ਵਿੱਚ ਵੇਖਿਆ ਕਿਸੇ ਦੇ ਘਰ ਮੌਤ ਹੀ ਤੇ ਮੈਂ ਦਰਵਾਜ਼ੇ ਥਾਣੇ ਲੰਘਿਆ ਤੇ ਇਸੇ ਤਰ੍ਹਾਂ ਮਾਈਆਂ ਕਰਨ ਤੇ ਮੈਂ ਜੋ ਪੜਿਆ ਤੇ ਮੈਨੂੰ ਗੱਲ ਚੇਤੇ ਆਈ। 21 ਵੇਰਾਂ ਉਹਨੇ ਦੁਥਣਾ ਮਾਰੀਆਂ ਤੇ ਪਰਸ਼ੁਰਾਮ ਨੇ ਮਾਂ ਨੂੰ ਰੋਂਦਿਆਂ ਵੇਖ ਕੇ ਕਹਿਣ ਲੱਗਾ ਮਾਂ ਮੈਂ ਤੇਰਾ ਪੋਤਾ ਤੇ ਮੈਂ ਲਿਹਾਜ਼ ਨਹੀਂ ਕਰਨਾ। ਜੋ ਪੁਰਾਤਨ ਗ੍ਰੰਥ ਨੇ, ਪਰਸ਼ੁਰਾਮ ਬ੍ਰਾਹਮਣ ਸੀ, ਉਹਨੇ 21 ਵੇਰਾਂ ਖੱਤਰੀਆਂ ਨੂੰ ਮਾਰ ਕਰਕੇ ਖੂਨ ਦੇ ਨਾਲ ਨਹਾਤਾ ਤਾਂ ਕਿ ਉਹਦੀ ਮਾਂ ਨੂੰ ਠੰਡ ਪੈ ਜਾਏ ਵੀ ਉਹਦੇ ਭਣੋਈਏ ਨੇ ਉਹਦੇ ਪਤੀ ਨੂੰ ਮਾਰਿਆ। ਕਹਿੰਦੇ ਪਰਸ਼ੁਰਾਮ ਰੋਵੇ ਕਰ ਆਇਆ ਜਦੋਂ ਉਹਦੇ ਬਾਪ ਦੀ ਮੌਤ ਹੋ ਗਈ ਜਮਦਗਨੀ ਰਿਸ਼ੀ ਦੇ, ਤੇ ਪਰਸ਼ੁਰਾਮ ਵੀ ਆਪਣੇ ਪਿਤਾ ਦੀ ਮੌਤ ਤੇ ਰੋਇਆ।
ਅਜੈ ਸੋ ਰੋਵੈ ਭਿਖਿਆ ਖਾਏ।
ਇਸੇ ਪ੍ਰਕਾਰ ਇੱਕ ਰਾਜਾ ਅਜਿਹਾ ਹੋਇਆ ਹੈ, ਉਹਦਾ ਆਪਣੀ ਧਰਮ ਪਤਨੀ ਦੇ ਨਾਲ ਬੜਾ ਪ੍ਰੇਮ ਪਿਆਰ ਸੀ। ਰਾਣੀ ਜਿਹੜੀ ਉਹਦੀ ਧਰਮ ਪਤਨੀ ਸੀ ਬਹੁਤ ਚੰਗੀ ਵਸਤਾ ਵਾਲੀ ਸੀ। ਵਿਹਲਾ ਮਨ ਸ਼ਤਾਨ ਦਾ ਕਰਕੇ ਵੀ ਆਪਾਂ ਬੜਾ ਗਲਤ ਸੋਚ ਲੈਂਦੇ ਹਾਂ। ਉਹਦੇ ਮਨ ਵਿੱਚ ਖਿਆਲ ਹੈ ਵੀ ਵੇਖਾਂ ਤਾਂ ਸਹੀ ਵੀ ਮੇਰੀ ਪਤਨੀ ਮੇਰੇ ਨਾਲ ਕਿੰਨਾ ਪਿਆਰ ਕਰਦੀ। ਉਹਨੇ ਆਪਣੇ ਕੱਪੜੇ ਖੂਨ ਨਾਲ ਲਬੇੜ ਕੇ ਨਾ ਤੇ ਨੌਕਰ ਹੀ ਘਰ ਭੇਜ ਦਿੱਤੇ ਵੀ ਜਾ ਕੇ ਕਹਿ ਦੀ ਵੀ ਰਾਜਾ ਅਜਿਹਾ ਮਰ ਗਿਆ, ਕਤਲ ਹੋ ਗਿਆ। ਜਦੋਂ ਨੌਕਰ ਨੇ ਜਾ ਕੱਪੜੇ ਦਿੱਤੇ, ਬੀਬੀ ਦਾ ਅਸਲੀ ਸੁਨੇਹ ਸੀ, ਕਹਿੰਦੇ ਉਹਦੇ ਮਨ ਨੂੰ ਸੱਟ ਲੱਗੀ ਜਿਹਨੂੰ ਆਪਾਂ ਅੱਜ ਕੱਲ ਹਟ ਹੈ ਕਹਿਣ ਲੱਗ ਪਏ ਹਾਂ, ਮਰ ਗਈ। ਤੇ ਰਾਜਾ ਅਜਿਹਾ ਆਇਆ ਆਪਣੀ ਧਰਮ ਪਤਨੀ ਦੀ ਮੌਤ ਤੇ ਉਹ ਰੋਇਆ, ਮਨ ਨੂੰ ਏਡੀ ਸੱਟ ਲੱਗੀ, ਕਹਿਣ ਲੱਗਾ ਮਨ ਮੇਰੀ ਪਤਨੀ ਏਡੀ ਵਫਾਦਾਰ ਤੇ ਕਿਹੜੇ ਘਰ ਚ ਰਹਿਣਾ। ਜਦੋਂ ਲੋਕਾਂ ਦੇ ਘਰਾਂ ਚ ਮੰਗਣ ਗਿਆ ਤੇ ਲੋਕਾਂ ਨੇ ਆਖਿਆ ਕੱਲ ਦਾ ਰਾਜਾ ਹੋ ਗਿਆ ਟੁਕੜ ਭੋਜ, ਜਦੋਂ ਬੀਬੀਆਂ ਨੇ ਗੱਲ ਕਹੀ ਤੇ ਕਹਿੰਦੇ ਰਾਜਾ ਉਦੋਂ ਭਿਖਿਆ ਲੈ ਕੇ ਰੋਇਆ। ਇਸ ਪੰਕਤੀ ਦਾ ਅਰਥ ਹੈ ਅਜਿਹਾ ਸਰੋਵੇ ਭਿਖਿਆ ਖਾਏ, ਜਿਹੜਾ ਆਪਾਂ ਮੰਗ ਕੇ ਖਾਣੇ ਨੂੰ ਕਹਿੰਦੇ ਭਿਖਿਆ ਖਾਣੀ। ਉਹ ਰਾਜਾ ਅਜਿਹਾ ਜਦੋਂ ਕਹਿੰਦੇ ਲੋਕਾਂ ਦੇ ਕੋਲੋਂ ਭਿਖਿਆ ਲੈਂਦਾ ਨਾ ਤੇ ਬੀਬੀਆਂ ਮਿਹਣੇ ਮਾਰਦੀਆਂ ਨੇ, ਉਹ ਰਾਜਾ ਅਜਿਹਾ ਵੀ ਰੋਇਆ।
ਐਸੀ ਦਰਗਾਹ ਮਿਲਾ ਸਜਾਏ।
ਇਸੇ ਤਰ੍ਹਾਂ ਸੇਠਾ ਉਸ ਪਰਮਾਤਮਾ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਜੀਵ ਨੂੰ ਕਰਮਾਂ ਮੁਤਾਬਕ।
ਰੋਵੈ ਰਾਮ ਨਿਕਾਲਾ ਭਇਆ।
ਹਨੂਮਾਨ ਨਾੜ ਕੇ ਗ੍ਰੰਥ ਹੈ, ਉਥੇ ਲਿਖਿਆ ਵੀ ਜੋ ਰਾਮ ਚੰਦਰ ਮਹਾਰਾਜ ਮਾਤਾ ਸੀਤਾ ਤੇ ਲਖਮਣ ਦੇ ਨਾਲ ਘਰੋਂ ਨਿਕਲੇ ਨਾ। ਮੈਂ ਨਾਲ ਆਪਣੀ ਸਪਸ਼ਟੀਕਰਨ ਤਾਂ ਦੇ ਰਿਹਾ ਵੀ ਅੱਜ ਕੱਲ 295 ਬੜੀ ਲਾਉਂਦੇ ਨੇ ਪੁਲਿਸ ਵਾਲੇ ਤੇ ਸ਼ਿਕਾਇਤਾਂ ਵਾਲੇ ਬੜੀ ਚੀਜ਼ ਤਿਆਰ ਹੁੰਦੇ ਨੇ ਤੇ ਮੇਰੇ ਤੇ ਲੱਗੀ ਕਰਕੇ ਮੈਂ ਚਾਲੂ ਹੋਇਆ ਤੇ ਮੈਂ ਤਾਂ ਉਸ ਗੱਲ ਦਾ ਦ੍ਰਿਸ਼ਟਾਂਤ ਦੇਣਾ ਵੀ ਉੱਥੇ ਲਿਖਿਆ ਜੇ ਕੱਲ ਮੈਨੂੰ ਹੋਰ ਨਾ 295 ਫਿਰ ਠੋਕ ਦਿਆ ਜੇ। ਇਹ ਹਨੂਮਾਨ ਨਾਟਕ ਵਿੱਚ ਲਿਖਿਆ ਕਿ ਜਦੋਂ ਰਾਮ ਚੰਦਰ ਜੀ ਘਰ ਤੋਂ ਦੋ ਕਹੋ ਗਏ ਨਾ ਤੇ ਮਾਤਾ ਸੀਤਾ ਜੀ ਕਹਿਣ ਲੱਗੇ ਸਵਾਮੀ ਜੀ ਕਿੱਥੇ ਕੁ ਜਾਣਾ ਜੇ, ਉਦੋਂ ਸ਼੍ਰੀ ਰਾਮ ਚੰਦਰ ਦੀਆਂ ਅੱਖਾਂ ਵੀ ਭਰ ਗਈਆਂ। ਮੈਂ ਨਾਲ ਸਪਸ਼ਟੀਕਰਨ ਕਰਨ ਦਾ ਵੱਲਦਾ ਹਨੂਮਾਨ ਨਾਟਕ ਚ ਇਹਦੀ ਵਿਆਖਿਆ ਕੀਤੀ ਹੈ, ਜਿਹੜਾ ਰੋਵੇ ਰਾਮ ਨਿਕਾਲਾ ਭਇਆ। ਜਦੋਂ ਧਰਮ ਪਤਨੀ ਨੇ ਇਹ ਆਖਿਆ ਤੇ ਸ਼੍ਰੀ ਰਾਮ ਚੰਦਰ ਦੀਆਂ ਵੀ ਅੱਖਾਂ ਭਰ ਗਈਆਂ। ਅਗਲੀ ਪੰਕਤੀ ਦੇ ਅਰਥ,
ਸੀਤਾ ਲਖਮਣ ਵਿਛੜ ਗਿਆ।
ਉਪਰੰਤ ਸੀਤਾ ਨੂੰ ਰਾਮ ਚੁੱਕ ਕੇ ਲੈ ਗਿਆ ਔਰ ਉਹਨਾਂ ਦੇ ਮਗਰ ਪੈਰਵਾਈ ਕਰਨ ਵਾਸਤੇ ਲਛਮਣ ਜੀ ਗਏ, ਮੂਰਛਾ ਹੋਏ ਉਸ ਮੌਕੇ ਉਹਨਾਂ ਦੇ ਵਿਛਣ ਤੇ ਰਾਮ ਚੰਦਰ ਜੀ ਨੇ ਵਿਰਾਗ ਕੀਤਾ।
ਰੋਵੈ ਦਹ ਸਿਰ ਲੰਕ ਗਵਾਏ।
ਇਸੇ ਤਰ੍ਹਾਂ ਭਰਾਵਾਂ ਦਾ ਕਲੇਸ਼ ਹੋਣ ਕਰਕੇ ਜਦੋਂ रावण दी लंका गवाच गई ओदे हत्थां तों चली गई ओ भी रोंदा है
जिन सीता आंदी डोरू वाए
कहिंदे इक भिखारी दा लिबास धार करके डोरू बजा करके सीता नूं लियांदा सी ना जदों ओदी सोने दी लंका ओदे हत्थों छुट गई ओ भी रोंदा है
रोवै पांडव भए मजूर
इसे तरह जिहड़े पंज पांडव होए ने उहनां नूं 12 साल तक कटना पिया बनवास खुला ते नाल नियम सी भी जे 13वां साल तुसी नंगे हो के ए बनवास कटिया ते तुहानू होर सजा मिलेगी ओ एक साल लोके कटना सी लोके एक वराट नां दा राजा सी ओदे कोल ए भेस बदल के गए जिहड़ा दिष्टर है ओदे नाल शतरंज खेडदा है जिहड़ी माता द्रौपदी सी ओ उहनां दे घर नौकर बन के रहिंदी है जेड़ा अर्जुन है वह बच्चों नूं संगीत सुनाउंदा है इसे प्रकार जेड़ा नुगल सी वह घोड़ियां दी राखी करदा है जेड़ा सदेव सी वह गऊआं दी राखी करदा है और एक वेला राजे क्रीचक ने जदों द्रौपदी नूं लत कढ के मारी उदों कहिंदे पांडव रोप है ये मैं को 8-10 साल दा सा साडे पिंड संत ज्ञानी गोबिंद सिंह खालसा ने कथा की सी मैनूं अज तक चेते मेरा खल भी यह गल को 65 साल पुरानी है जिहड़ी मैं यह बेनती कर रहा ज्ञानी गोबिंद सिंह खालसा दमदम टकसाल दे मुखी जिहड़े कदे राज भाग दे मालक सन कहण लगे रबा साडे सामने करोना भी साडी पंजां दी धर्म पत्नी ते यह गैर बंदा अज ठुडे मारदा उहनूं कहिंदे इस प्रकार जिहड़े उह पांडव सन रोवे पांडव भय मजूर जिन्हां नूं कहिंदे मजूरी करनी पई नौकर बनना पिया सेठा ओ भी उस मौके ते रोए ते तू इना वराग ना कर
जिनका स्वामी रहत हदूर
तेनू गल तां कही भी श्री कृष्ण महाराज उन्हां दे मालक उन्हां दे कोल रहिंदे सन जिहड़ी होनी बड़ी टल है कृष्ण महाराज दा नां लैण दे नाल द्रौपदी दा पर्दा ढकिया गा पर होनी बड़ी प्रबल है एक कृपा करे वाहगुरु किसी ते भाणा वरते ना उस श्री कृष्ण महाराज की संगत करन वाले जेड़े पांच पांडव सन जदों उन्हां दी धर्म पत्नी राजे क्रीचक ने ठुड्डा मारिया ओ भी रोप है
रोवै जनमेजा खोए गया
इसे तरह जेड़ी ए जनमेजे की गल है ना एदा भूमिका यह है आपां सारे जने ये तकरीबन गलती करदे आं आपां कहने जे बंदे नूं पता होवे ते बंदा फस ही नहीं सकदा इह आपां आम भुलेखे चा सारे जणे कि बंदा इवें फस जांदा जे बंदे नूं पता होवे ते बंदा फस नहीं सकदा व्यास रिखी कहिंदा राजा भगवान कृपा करे किसा माड़ा समां ना आवे भावें पता होवे ते होणी तां वी नहीं टलदी आपां कई वार जोधा बहस करन लग पैंदे राजा जनमेजा कहण लगा जी मैनूं तुसीं दसो मैनूं वेख्या जे मैनूं कुछ हो गया ते व्यास रिखी कहण लगा मेरे को 2 मिनट बह जा कहिंदा तू कहना पता होवे ते होनी नहीं वरदी हुण मैं तेनू दसदा ही तेनू दस देना पर होनी वरतनी हूं कहिंदा दसो कहिंदे तू शिकार करन जाएगा बाहर जंगल में जदों जाके तू राम करेगा ना एक दरिया दे कंढ पानी दे कंढे ते उस दरिया दे विचों घोड़ा निकलेगा तेरी घोड़ी नाल मिलेगा और मुड़के उस घोड़ी दे विचों एक काले कन्ना वाला अत सुंदर घोड़ा निकलेगा पैदा होगा घोड़ी नूं जदों तू घोड़ा वेखेगा तो घोड़ा बड़ा सुंदर होगा तो तेरे मन में ख्याल ना भी मैं असम में जाग करा मैं लोगों नूं दसा भी मैं राजा हाँ जदों तू वो जाग करेगा ना तो तू ब्राह्मणा नूं रोटी वड्डनी है जेडे उस मौके धार्मिक आगू होणगे तेरी घरवाली दे सिर तों पल्ला हवा दे नाल उड़ेगा ओ ब्राह्मण हस पैणगे जेडे तू प्रशादा वरतेगा ओ ते तू उहनां नूं अग दे पणां विच पा पा के साड़ना ते तेनू कोड़ होना तेरी तां मौत उड़ी हूं इन्नियां गल्लां नोट कर ला तू कहना पता वे ते बंदा काबू नहीं आ सकदा राजा जनमेजा भुलेखे च पै गया आपां नूं इस भुलेखा सारिआं नूं कहण लगा भी आपां घोड़ा नहीं रखते उन्हें घोड़े बेच दिते ਕੁਝ ਮਹੀਨੇ ਲੰਘੇ ਤੇ ਵਜ਼ੀਰ ਕਹਿਣ ਲੱਗੇ ਬਾਦਸ਼ਾਹ ਜਿਹੜਾ ਬਾਦਸ਼ਾਹੀ ਇਹ ਘੋੜਿਆਂ ਤੋਂ ਬਿਨਾਂ ਨਹੀਂ ਹੋ ਸਕਦੀ, ਕੱਲ ਨੂੰ ਕਸਾਡੇ ਤੇ ਹਮਲਾ ਕਰੇ ਆਪਾਂ ਜਵਾਬੀ ਕਾਰਵਾਈ ਕਿਵੇਂ ਕਰਾਂਗੇ, ਪੈਦਲ ਸੈਨਾ ਕਿਵੇਂ ਲੜੇਗੀ। ਵਜ਼ੀਰ ਆਖਿਆ ਵੀ ਜੇ ਤੁਸੀਂ ਤੁਹਾਨੂੰ ਬਣਾ ਤੁਸੀਂ ਘੋੜੇ ਤੇ ਸਵਾਰ ਨਾ ਕਰੋ, ਬਾਕੀਆਂ ਨੂੰ ਨਾ ਮਾਰੋ ਤੇ ਰਾਜ ਤੁਹਾਡਾ। ਕਹਿਣ ਲੱਗਾ ਤਾਂ ਗੱਲ ਠੀਕ ਹੈ, ਜਿਵੇਂ ਤੁਹਾਨੂੰ ਮੈਂ ਪਹਿਲਾਂ ਬੇਨਤੀ ਕੀਤੀ ਇਸੇ ਤਰ੍ਹਾਂ ਗੁਰਮੁਖੋ ਉਹਨੇ ਘੋੜੇ ਖਰੀਦੇ, ਘੋੜੀ ਤੇ ਚੜ ਕੇ ਜਦੋਂ ਉਹ ਬਾਹਰ ਗਿਆ ਔਰ ਉਸੇ ਤਰ੍ਹਾਂ ਉਸ ਦਰਿਆ ਦੇ ਵਿੱਚੋਂ ਘੋੜਾ ਨਿਕਲਿਆ, ਘੋੜੀ ਦੇ ਵਿੱਚੋਂ ਫਿਰ ਘੋੜਾ ਪੈਦਾ ਹੋਇਆ। ਰਾਜੇ ਨੇ ਜਦੋਂ ਜੱਗ ਕੀਤਾ ਨਾ ਤੇ ਬਿਆਸ ਰਿਖੀ ਦੇ ਕਹਿਣ ਮੁਤਾਬਕ ਵਨ ਸੋਨੇ ਕੜਾਹ ਚੜੇ ਨੇ। ਰਾਣੀ ਕਹਿੰਦੀ ਮੈਂ ਵੀ ਸੇਵਾ ਕਰਨੀ ਹੈ, ਹਵਾ ਦੇ ਬੁੱਲੇ ਕਰਕੇ ਰਾਣੀ ਦਾ ਮਾੜਾ ਜਿਹਾ ਪੱਲਾ ਸਿਰ ਤੋਂ ਲੈ ਗਿਆ ਤੇ ਉਹ ਹੱਸ ਪਏ। ਰਾਜੇ ਜਨਮੇਜੇ ਨੂੰ ਗੁੱਸਾ ਆਇਆ ਵੀ ਕਿੱਡੇ ਘਟੀਆ ਮਨੁੱਖ ਨੇ, ਮੈਂ ਤਾਂ ਧਾਰਮਿਕ ਜਾਣ ਕੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਵਰਦਿਆ ਤੇ ਇਹ ਮੇਰੀ ਘਰਵਾਲੀ ਵੇਖ ਕੇ ਦੰਦ ਕੱਢਦੇ ਨੇ। ਕਹਿਣ ਲੱਗਾ ਫੜ ਲਓ ਇਹਨਾਂ ਨੂੰ ਦੇਗਾਂ ਚ ਬਾਲੋ। ਜਦੋਂ ਉਹ ਜਿਹੜੀਆਂ ਖੀਰ ਦੀਆਂ ਦੇਗਾਂ ਸੁੱਟੇ, ਕਹਿੰਦੇ ਰਾਜੇ ਜਨਮੇਜੇ ਨੂੰ ਕੋਹੜ ਹੋ ਗਿਆ ਤੇ ਵਿਆਸ ਨੇ ਆਖਿਆ ਵੀ ਮੁੜ ਕੇ ਮੈਂ ਕਥਾ ਕਰਾਂਗਾ ਤੇ ਤੂੰ ਹਾਂਜੀ ਨਾ ਹਾਂਜੀ ਹਾਂਜੀ ਕਰੀ ਚੱਲਨੇ ਤੇ ਬਚਾਵੇਗਾ, ਪਰ ਤੂੰ ਹਾਂਜੀ ਕਰਨੀ ਨਹੀਂ ਹੂੰ, ਇਹ ਮੈਂ ਤੈਨੂੰ ਕਹਿ ਦਿਆ ਤੂੰ ਹਾਂਜੀ ਨਹੀਂ ਕਹਿਣੀ। ਸਾਰੀ ਇਹ ਘਟਨਾ ਵਾਪਰੀ। ਜਦੋਂ ਕੋਹੜ ਹੋਇਆ ਤੇ ਕਹਿੰਦਾ ਮਹਾਂਪੁਰਸ਼ੋ ਹੁਣ ਤੁਹਾਡੇ ਬਚਨ ਤਾਂ ਪੂਰੇ ਹੋ ਗਏ, ਹੁਣ ਤਾਂ ਬਚਾਓ। ਕਹਿਣ ਲੱਗਾ ਪਰਾਲਾ ਤਾਂ ਕਰਾਂਗਾ ਪਰ ਰਾਜਾ ਤੂੰ ਵੱਢਣਾ ਨਹੀਂ, ਕਿਉਂ? ਮੈਂ ਮਾਂ ਭਰ ਦੀ ਕਥਾ ਕਰਾਂਗਾ, ਤੂੰ ਟੋਕੀ ਨਾ ਹਾਂਜੀ ਹਾਂਜੀ ਕਰੀ ਚੱਲਨੀ। ਕਥਾ ਕਰਦਿਆਂ ਕਰਦਿਆਂ ਗੱਲ ਆਈ ਵੀ ਭੀਮ ਸੈਨ ਨੇ ਜਿਹੜੇ ਹਾਥੀ ਸਨ ਵਗਾਹ ਕੇ ਸੁੱਟੇ, ਅਜੇ ਤੱਕ ਨਹੀਂ ਡਿੱਗੇ। ਰਾਜੇ ਜਨਮੇਜੇ ਨੇ ਵਿਆਹ ਦਾ ਹੱਥ ਫੜ ਕੇ ਕਹਿਣ ਲੱਗਾ ਬਾਬਾ ਝੂਠ ਵਾਲੀ ਵੀ ਤੂੰ ਦਾਦਾਂ ਮੁਕਾ ਦਿੱਤੀਆਂ, ਇੰਨਾ ਕੁਫਰ ਇਹ ਹੋ ਸਕਦਾ ਵੀ ਅਜੇ ਘੋੜੇ ਹਾਥੀ ਨਾ ਡਿੱਗੇ ਹੁਣ? ਵਿਆਸ ਨੇ ਪੋਥੀ ਨੂੰ ਸੰਤੋਖਿਆ ਤੇ ਕਹਿਣ ਲੱਗਾ ਰਾਜਾ ਗੱਲ ਹੋ ਗਈ ਹੁਣ, ਆ ਜਿਹੜਾ ਹੁਣ ਤੈਨੂੰ ਕੋਹੜ ਰਹਿ ਗਿਆ ਨਾ ਇਹਦੇ ਨਾਲ ਤੇਰੀ ਮੌਤ ਹੋਵੇਗੀ। ਉਹ ਗੱਲ ਇੱਥੇ ਗੁਰੂ ਬਾਬਾ ਕਹਿੰਦਾ ਰੋਵੇ ਜਨਮੇਜਾ ਖੋਏ ਗਿਆ, ਜਿਹੜੀ ਗੱਲ ਤੋਂ ਰੋਕਿਆ ਸੀ ਜਦੋਂ ਉਹ ਗਲਤੀ ਹੋਵੀ ਤੇ ਰਾਜਾ ਜਨਮੇਜਾ ਵੀ ਰੋਂਦਾ ਹੈ।
ਕੀ ਕਾਰਨ ਪਾਪੀ ਭਇਆ,
ਕੇਵਲ ਤੇ ਕੇਵਲ ਇੱਕ ਨਾਕ ਮਰੋੜਨ ਕਰਕੇ ਗਲਤੀ ਕਾਰਨ ਕਰਕੇ ਉਹ ਪਾਪੀ ਬਣਿਆ।
ਰੋਵੈ ਸੇਖ ਮਸਾ ਇੱਕ ਪੀਰ,
ਇਸੇ ਪ੍ਰਕਾਰ ਬੰਦਗੀ ਕਰਨ ਵਾਲੇ ਮੁਸਲਮਾਨ ਮਹਾਂਪੁਰਸ਼ ਸੇਖ ਮਸਾਇਕ ਵੱਖ ਵੱਖ ਉਹਨਾਂ ਦੇ ਅਹੁਦੇ ਨੇ ਪੀਰ।
ਅੰਤ ਕਾਲ ਮਤ ਲਾਗੈ ਭੀੜ,
ਇਸ ਕਰਕੇ ਰੋਂਦੇ ਨੇ ਵੀ ਅਸੀਂ ਮਰੀਏ ਨਾ। ਜਦੋਂ ਮੌਤ ਦਾ ਚੇਤਾ ਆਉਂਦਾ ਨਾ ਉਦੋਂ ਹਰ ਬੰਦਾ ਡਰ ਜਾਂਦਾ ਹੈ, ਭੈ ਭੀਤ ਹੋ ਜਾਂਦਾ। ਕਹਿੰਦੇ ਅੰਤ ਕਾਲ ਮਤ ਲਾਗੇ ਭੀੜ, ਸਾਡੀ ਇਹ ਜਿੰਦ ਨਾ ਨਿਕਲੇ ਅਸੀਂ ਮਰਗੇ ਨਾ।
ਰੋਵੈ ਰਾਜੇ ਕੰਨ ਪੜਾਏ,
ਇਸੇ ਤਰ੍ਹਾਂ ਗੋਪੀ ਨਾਥ ਤੇ ਰਾਜੇ ਭਰਥਰੀ ਵਰਗੇ ਜਦੋਂ ਕੰਨ ਪੜਾ ਕੇ ਲੋਕਾਂ ਦੇ ਘਰੀ ਮੰਗਣ ਗਏ ਉਹ ਵੀ ਰੋਂਦੇ ਹਨ।
ਘਰ ਘਰ ਮੰਗ ਭਿਖਿਆ ਜਾਏ,
ਕੰਨ ਪੜਾਉਣ ਤੋਂ ਬਾਅਦ ਲੰਗੋਟੀਆਂ ਪਾ ਕੇ ਤੇ ਘਰਾਂ ਚੋਂ ਮੰਗਣ ਜਾਂਦੇ ਨੇ, ਘਰ ਘਰ ਮੰਗ ਭਿਖਿਆ ਜਾਏ, ਜਦੋਂ ਘਰ ਘਰ ਜਾ ਕੇ ਭਿਖਿਆ ਮੰਗਦੇ ਨੇ ਉਹ ਵੀ ਰੋਂਦੇ ਹਨ।
ਰੋਵੈ ਕਿਰਪਨ ਸੰਚੈ ਧਨ ਜਾਏ,
ਇਸੇ ਪ੍ਰਕਾਰ ਸੂਮ ਬੰਦਾ ਇਸ ਕਰਕੇ ਰੋਂਦਾ ਵੀ ਮੇਰੀ ਮਾਇਆ ਕਿਤੇ ਚਲੀ ਨਾ ਜਾਏ। ਬਾਣੀ ਕਹਿੰਦੀ ਸੂਮੇ ਤਨ ਰੱਖਣ ਕੋ ਦੇੜਾ, ਸੂਮ ਬੰਦਾ ਨਾ ਉਹਨੂੰ ਧਨ ਵਰਤਣ ਦੀ ਆਗਿਆ ਨੀ, ਉਦੋਂ ਗੁਰਮੁਖੋ ਸੰਭਾਲਣ ਜੋਗਾ ਤੇ ਮਾਲ ਵਰਦਾ ਕੋ ਹੋਰ ਹੈ, ਜੋੜਨ ਵਾਲਾ ਹੋਰ ਤੇ ਫੱਕੀਆਂ ਡਾਉਣ ਵਾਲਾ ਹੋਰ। ਕਹਿੰਦੇ ਇਸ ਪ੍ਰਕਾਰ ਜਿਹੜੇ ਸੂ ਬੰਦੇ ਰੋਵੇ ਕਿਰਪਨ ਕਹਿੰਦੇ ਨੇ ਕਨੂਸ ਨੂੰ, ਸੰਚੇ ਤਨ ਜਾਏ ਵੀ ਇਹ ਮੇਰੇ ਕੋਲ ਮਾਇਆ ਚਲੀ ਜਾਣੀ ਹੈ, ਇਸ ਕਰਕੇ ਸੂਮ ਲੋਕ ਰੋਂਦੇ ਹਨ।
ਪੰਡਿਤ ਰੋਵੈ ਗਿਆਨ ਗਵਾਏ,
ਜਿਹੜਾ ਕਹਿੰਦੇ ਪੰਡਿਤ ਗਿਆਨ ਗਵਾ ਕੇ ਰੋਂਦੇ ਨੇ, ਇਹਦਾ ਮੈਂ ਥੋੜਾ ਜਿਹਾ ਖਾਸਾ ਕਰਾਂ। ਜੇ ਕਿਸੇ ਮੇਰੀ ਭੈਣ ਭਰਾ ਨੇ ਪੜ੍ਹਨਾ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਗੰਗੂ ਦੀ ਗੋਸ਼ਟ ਪੜ੍ਹ ਲੈਣੀ, ਸਮਾਂ ਨਹੀਂ ਕਿ ਮੈਂ ਖੁਲਾਸਾ ਕਰਾਂ। ਉਹ ਇਹ ਹੈ ਰਾਜੇ ਭਰਥਰੀ ਦੇ ਮੌਕੇ ਤੇ ਇੱਕ ਵਿਦਵਾਨ ਆਇਆ ਤੇ ਕਹਿੰਦਾ ਵੀ ਮੇਰੇ ਨਾਲ ਬਹਿਸ ਕਰ ਲੋ, ਤੁਹਾਡੇ ਚ ਵਿਦਵਾਨ ਵੱਡੇ ਤੋਂ ਵੱਡਾ ਵਿਦਵਾਨ ਲਿਆਓ, ਮੈਂ ਉਹਨੂੰ ਹਰਾਉਣਾ ਹੈ। ਵਿਦਵਾਨ ਚਾਲੂ ਹੋ ਗਏ ਕਿਉਂਕਿ ਉਹਨੇ ਆਪਣੀਆਂ ਘੋੜਿਆਂ ਦੇ ਮਾਫ ਕਰਨ ਜਿਹੜੇ ਗੱਡੀਆਂ ਦੇ ਉੱਤੇ ਪੋਥੀਆਂ ਲੱਦੀਆਂ ਸਨ ਤੇ ਕਹਿਣ ਲੱਗੇ ਆਪਣੇ ਪਿੰਡ ਗੰਗਾ ਤੇਲੀ ਬੜਾ ਉਂਤਰਾ ਬੜਾ ਬਹਿਸ ਕਰਦਾ, ਆਪਾਂ ਉਹਨੂੰ ਲਿਆਉਣੇ ਆ। ਉਹਦੇ ਘਰ ਚਲੇ ਗਏ ਕਹਿਣ ਲੱਗੇ ਕਿਵੇਂ ਕਹਿੰਦਾ ਜੀ, ਜਿਵੇਂ ਆਪਾਂ ਪਿੰਡ ਨੂੰ ਬੋਲਦੇ ਕਹਿੰਦੇ ਫੱਕੀਆਂ ਡਾ ਦਿਆਂਗੇ, ਜਿਹੜਾ ਜਾਣਦਾ ਨਾ ਉਹ ਤਾਂ ਸੰਕੋਚ ਕਰਦਾ, ਦੂਜਾ ਜਾਣਦਾ ਕੱਖ ਨੀ ਨਾ, ਉਹ ਜਿਹਨੂੰ ਆਪਾਂ ਕਹਿੰਦੇ ਐਨ ਐਮਪਟੀ ਮੈਸੇਜ ਮੇਕਸ ਮਚ ਨਾਇਸ, ਖਾਲੀ ਰਹਿੰਦਾ ਜਿਆਦਾ ਭੁੜਕਦਾ ਹੈ। ਲਾਇਆ ਸਭਾ ਦੇ ਵਿੱਚ ਨਵਾ ਤੋਂ ਆ ਕੱਪੜੇ ਚੰਗੇ ਪਵਾਏ, ਉਧਰ ਵਿਦਵਾਨ ਆ ਗਿਆ ਤੇ ਵਿਦਵਾਨ ਨੇ ਇਹ ਕੁੰਗੜੀ ਕੀਤੀ ਤੇ ਜਿਹੜਾ ਉਹ ਗੰਗਾ ਸੀ ਨਾ ਉਹਨੇ ਦੋ ਉਂਗਲਾਂ ਕੜੀਆਂ ਕੀਤੀਆਂ। ਪੰਡਿਤ ਕੰਬ ਗਿਆ, ਕਹਿਣ ਲੱਗਾ ਵੀ ਇਹ ਤਾਂ ਬਹੁਤ ਮਹਾਨ ਵਿਦਵਾਨ ਹੈ, ਵਿਦਵਾਨ ਮਜ਼ਬੂਰ ਕੋਈ ਨੀ, ਕਹਿਣ ਲੱਗਾ ਵੀ ਇਹ ਤਾਂ ਮੇਰੀ ਗੱਲ ਕਰ ਨਹੀਂ ਦਿੰਦਾ। ਮੁੜ ਕੇ ਉਹਨੇ ਪੰਜ ਉਂਗਲੀਆਂ ਕੀਤੀਆਂ, ਉਹਨੇ ਮੁੱਠ ਵੱਟੀ ਤੇ ਪੰਡਿਤ ਕਹਿਣ ਲੱਗਾ ਜੀ ਮੈਂ ਹਰ ਗਿਆ, ਮੈਂ ਹਰ ਗਿਆ। ਹੁਣ ਜਦੋਂ ਉਹਨੇ ਹਾਰ ਮੰਨ ਲਈ ਤੇ ਜਿਹੜਾ ਉਹ ਵਿਚਾਰਾ ਗੰਗਾ ਤੇਲੀ ਸੀ ਉਹਨੂੰ ਲੋਕਾਂ ਨੇ ਹਾਰ ਪਾ ਤੇ ਜੈ ਜੈਕਾਰ ਹੋ ਗਈ। ਪੰਡਿਤ ਨੂੰ ਪੁੱਛਿਆ ਗਿਆ ਵੀ ਪੰਡਿਤ ਜੀ ਤੁਸੀਂ ਕੀ ਆਖਿਆ ਸੀ ਭਰਾ ਜਿਹੜੀ ਗੱਲ ਤੇ ਤੁਸੀਂ ਹਾਰੇ ਹੋ? ਕਹਿਣ ਲੱਗਾ ਮੈਂ ਆਖਿਆ ਸੀ ਵੀ ਇੱਕ ਰੱਬ ਹੈ ਤੇ ਉਹਨੇ ਜਵਾਬ ਦਿੱਤਾ ਸੀ ਵੀ ਇੱਕ ਰੱਬ ਹੈ ਦੂਜੀ ਮਾਇਆ ਵੀ ਹੈ ਤੇ ਮੈਂ ਸਮਝ ਗਿਆ ਵੀ ਜਾਣਦਾ। ਮੁੜ ਕੇ ਮੈਂ ਪੰਜ ਉਂਗਲਾਂ ਖੜੀਆਂ ਕਰਕੇ ਉਹਨੂੰ ਆਖਿਆ ਸੀ ਵੀ ਜਿਹੜੇ ਪੰਜ ਤੱਤ ਨੇ ਤੇ ਗੰਗੇ ਨੇ ਮੁੱਠੀ ਵੱਟ ਕੇ ਆਖਿਆ ਸੀ ਵੀ ਜਦੋਂ ਪੰਜੇ ਤੱਤ ਇਕੱਠੇ ਹੋਣ ਤੇ ਬੰਦਾ ਦੀ ਦੇਹ ਫੇਰ ਬਣਦੀ। ਬੜਾ ਵਿਦਵਾਨ ਉਹ ਪੰਡਤਾਂ ਦਾ ਜਥਾ ਇਕੱਠਾ ਹੋ ਗਿਆ ਗੰਗੇ ਤੇਲੀ ਕੋਲ ਆਇਆ ਤੇ ਕਹਿਣ ਲੱਗਾ ਵੀ ਗੰਗਿਆ ਸੱਚੀ ਗੱਲ ਦੱਸੀ ਵੀ ਤੂੰ ਕੀ ਆਖਿਆ ਸੀ, ਕੀ ਜਵਾਬ ਦਿੱਤਾ ਸੀ? ਕਹਿਣ ਲੱਗਾ ਉਹਨੇ ਉਂਗਲ ਖੜੀ ਕੀਤੀ ਸੀ ਕਿਉਂਕਿ ਮੈਂ ਕਾਣਾ ਤੇ ਮੈਂ ਕਿਹਾ ਵੀ ਤੂੰ ਮੈਂ ਕਾਣਾ ਤਾਂ ਹਾਂ ਵੀ ਤੂੰ ਮੇਰੀ ਏਕਾ ਕੱਢੀ ਨਾ, ਮੈਂ ਤੇਰੀਆਂ ਦੋਵੇਂ ਕੱਢ ਦੇਣੀਆਂ ਹੀ। ਚਲੋ ਇਹ ਤਾਂ ਗੱਲ ਹੋ ਗਈ ਸੈੱਟ। ਜਿਹੜਾ ਤੂੰ ਦੂਜੀ ਮੁੱਠਵੱਟੀ ਸੀ, ਕਹਿਣ ਲੱਗਾ ਸੀ ਮੈਂ ਸਮਝਿਆ ਸੀ ਵੀ ਉਹਨੇ ਆਖ ਮੈਂ ਚਪੇੜ ਮਾਰਾਂਗਾ ਤੇ ਮੈਂ ਕਿਹਾ ਤੂੰ ਚਪੇੜ ਮਾਰੇਗਾ ਮੈਂ ਘਸੋਣ ਮਾਰ ਕੇ ਤੇਰੇ ਸਾਰੇ ਦੰਦ ਕੱਢ ਦਿਆਂਗਾ। ਗੰਗਾ ਜਿੱਤ ਗਿਆ, ਪਣ ਧਾਰ ਗਿਆ। ਇਹ ਇਸ ਪੰਕਤੀ ਦੇ ਅਰਥ ਨੇ ਤੇ ਇਹ ਨਾ ਕਿਹਾ ਜੀ ਵੀ ਗਿਆਨ ਜੀ ਢਕੌਸਲੇ ਖੜ ਕਰ ਕਰਕੇ ਗਏ ਨੇ, ਇਹ ਸਾਰਾ ਕੁਝ ਗ੍ਰੰਥਾਂ ਚ ਲਿਖਿਆ ਤੇ ਭਾਈ ਗੁਰਦਾਸ ਨੇ ਇਹਦੀ ਵਿਆਖਿਆ ਵਾਰਾਂ ਵਿੱਚ ਵੀ ਕੀਤੀ ਹੈ। ਸੋ ਇਸ ਪ੍ਰਕਾਰ ਕਹਿੰਦੇ ਨੇ ਪੰਡਿਤ ਰੋਵੇ ਗਿਆਨ ਗਵਾਏ। ਜਿਹੜਾ ਵੱਡਾ ਗਿਆਨੀ ਸੀ ਆਪਣਾ ਗਿਆਨ ਗਵਾ ਕੇ ਗੰਗੂ ਤੇਲੀ ਕੋਲ ਹਰਿਆ ਤੇ ਉਹ ਵੀ ਰੋਂਦਾ ਹੈ,
ਬਾਲੀ ਰੋਵੇ ਨਾਹੇ ਪਤਾਰ।
ਇਸੇ ਪ੍ਰਕਾਰ ਇੱਕ ਦਿਵਿਓ ਦਾਸ ਨਾਮ ਦਾ ਬ੍ਰਾਹਮਣ ਹੋਇਆ, ਉਹਦੀ ਧੀ ਸੀ ਦਿਵਿਓ ਦੇਵੀ, ਜਿਹਦੇ ਨਾਲ ਵੀ ਉਹਨੂੰ ਵਿਆਹੁੰਦਾ ਉਹ ਪਤੀ ਮਰ ਜਾਂਦਾ। ਇੱਕ ਵੇਰਾ ਨੀ ਅੱਠ ਵੇਰਾ ਵਿਆਹੀ ਗਈ ਬੀਬੀ ਬਾਲੀ, ਉਹਦਾ ਪਤੀ ਨੀ ਰੋਂਦਾ, ਪਤੀ ਨੀ ਬਚਦਾ, ਉਹਦਾ ਪਿਓ ਵੀ ਰੋਇਆ ਤੇ ਉਹਦੀ ਧੀ ਵੀ ਪਰੋਈ। ਕਹਿੰਦੇ ਬਾਲੀ ਰੋਵੇ ਨਾ ਹੀ ਪਤਾਰ, ਉਹ ਬਾਲੀ ਨਾਮ ਦੀ ਬੀਬੀ ਜਦੋਂ ਉਹਦਾ ਪਤੀ ਮਰ ਜਾਂਦਾ ਤੇ ਉਹ ਵੀ ਰੋਂਦੀ ਹੈ।
ਨਾਨਕ ਦੁਖੀਆ ਸਭ ਸੰਸਾਰ,
ਸੇਠਾ ਤੇਰੇ ਮਨ ਤੇ ਸੱਟ ਤਾਂ ਹੈ ਪਰ ਸਾਰਾ ਸੰਸਾਰ ਹੀ ਦੁਖੀ। ਕਹਿਣ ਲੱਗਾ ਬਾਬਾ ਹੁਣ ਕੀ ਕਰਾਂ,
ਮੰਨੇ ਨਾ ਸੋਈ ਜਿਨ ਜਾਏ।
ਸਤਿਗੁਰੂ ਪਾਤਸ਼ਾਹ ਕਹਿੰਦੇ ਸੇਠਾ ਜਿਹੜੇ ਪਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਉਹ ਦੁਨੀਆਂ ਦੀ ਬਾਜੀ ਜਿੱਤ ਕੇ ਜਾਂਦੇ ਹਨ।
ਔਰੀ ਕਰਮ ਨਾ ਲੇਖਾ ਲਾਏ,
ਗੁਰਮੁਖ ਆਪਾਂ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਹਾਂ, ਇਹ ਕਿਸੇ ਲੇਖੇ ਚ ਨਹੀਂ, ਕੇਵਲ ਤੇ ਕੇਵਲ ਨਾਮ ਧਨ ਇਕੱਠਾ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਲਿਖੈ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।